ਰਾਜੇ ਭੀਮ ਚੰਦ ਨੇ ਆਪਣੇ ਪੁਰੋਹਿਤ ਪੰਮੇ ਪੁਰੋਹਿਤ ਨੂੰ ਔਰ ਕੇਸਰੀ ਚੰਦ ਰਾਜੇ ਨੂੰ, ਜੋ ਇਹਦਾ ਰਿਸ਼ਤੇ ਚ ਸਾਲਾ ਲੱਗਦਾ ਹੈ, ਇਹਨਾਂ ਦੋਹਾਂ ਨੂੰ ਸਿੱਖਿਆ ਸਿਖਾਈ ਹੈ ਕਿ ਤੁਸੀਂ ਗੁਰੂ ਜੀ ਕੋਲ ਜਾਓ, ਪਿਆਰ ਨਾਲ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਦੁਰਲਭ ਵਸਤੂਆਂ ਜੋ ਉਹਨਾਂ ਦੇ ਕੋਲ ਅਜਾਇਬ ਵਸਤੂਆਂ ਨੇ ਉਹ ਸਾਨੂੰ ਦੇ ਦੇਣ। ਪਹਿਲਾਂ ਪਿਆਰ ਨਾਲ ਬੇਨਤੀ ਕਰੋ, ਅਗਰ ਉਹ ਨਾ ਮੰਨਣ, ਇਨਕਾਰ ਕਰਨ, ਤੇ ਫਿਰ ਉਹਨਾਂ ਨੂੰ ਲੋਭ ਦਿਓ, ਜੋ ਨੀਤੀ ਵੀ ਹੈ, ਪਹਿਲਾਂ ਸਾਮ ਹੈ ਫਿਰ ਦਾਮ ਹੈ, ਉਹਨਾਂ ਨੂੰ ਲਾਲਚ ਦੇਣਾ ਕਿ ਗੁਰੂ ਜੀ ਇਹ ਜਿਹੜੀਆਂ ਚਾਰ ਵਸਤੂਆਂ ਤੁਸੀਂ ਦਿਓਗੇ। ਭੀਮ ਚੰਦ ਜਦੋਂ ਆਪਣੇ ਲੜਕੇ ਦਾ ਵਿਆਹ ਕਰਕੇ ਵਾਪਸ ਮੁੜੇਗਾ ਤੇ ਇਹਨਾਂ ਚਾਰਾਂ ਵਸਤੂਆਂ ਨੂੰ ਤੁਹਾਡੇ ਕੋਲ ਭੇਜੇਗਾ, ਇਹਨਾਂ ਚਾਰਾਂ ਨਾਲ ਉਹ 4,000 ਰੁਪਈਆ ਵੀ ਦੇ ਤੁਹਾਡੀ ਪੂਜਾ ਵਜੋਂ। ਪਰ ਇਹ ਗੱਲ ਤੁਸੀਂ ਬਾਅਦ ਵਿਚ ਕਹਿਣੀ ਹੈ, ਬਾਅਦ ਚ ਦੱਸਣੀ। ਪੰਮਾ ਪੁਰੋਹਿਤ ਤੇ ਕੇਸਰੀ ਚੰਦ ਚੱਲ ਕੇ ਗੁਰੂ ਸਾਹਿਬ ਕੋਲ ਆਏ, ਸ੍ਰੀ ਅਨੰਦਪੁਰ ਸਾਹਿਬ। ਸਤਿਗੁਰਾਂ ਦੇ ਕੋਲ ਇਹਨਾਂ ਨੇ ਬੇਨਤੀ ਭੇਜੀ, ਅਸੀਂ ਮਿਲਣਾ ਚਾਹੁੰਦੇ। ਤੂੰ ਸਤਿਗੁਰਾਂ ਦੇ ਦਰਬਾਰ ਦੇ ਕੋਲ ਆਏ ਤੇ ਮਹਾਰਾਜ ਜੀ ਨੂੰ ਅੰਦਰ ਸੁਨੇਹਾ ਭੇਜਿਆ ਤੇ ਸਤਿਗੁਰਾਂ ਆਖਿਆ 4 ਘੜੀਆਂ ਖਲੋਤੇ ਰਹੋ, ਉਡੀਕ ਕਰੋ, ਵੇਲ ਪਾ ਕੇ ਅੰਦਰ ਬੁਲਾਵਾਂਗੇ। ਇਹ ਵੀ ਸਤਿਗੁਰਾਂ ਦੀ ਨੀਤੀ ਸੀ, ਜਾਣ ਬੁੱਝ ਕੇ ਇਹਨਾਂ ਨੂੰ ਦਰਵਾਜੇ ਤੇ ਖੜਿਆ ਕੀਤਾ ਕਿ ਇਹਨਾਂ ਦਾ ਹੰਕਾਰ ਦੂਰ ਹੋ ਜਾਏ। 4 ਘੜੀਆਂ ਬਾਅਦ ਇਹਨਾਂ ਨੂੰ ਅੰਦਰ ਸੱਦਿਆ। ਪੰਮਾ ਪੁਰੋਹਿਤ, ਰਾਜਾ ਕੇਸਰੀ ਚੰਦ ਤੇ ਇਹਦੇ ਨਾਲ ਕੁਝ ਕੁ ਹੋਰ ਵਿਅਕਤੀ ਸਨ, ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਇਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ, ਰਾਜੇ ਭੀਮ ਚੰਦ ਦੇ ਲੜਕੇ ਦੀ ਸ਼ਾਦੀ ਹੈ, ਉਹ ਵੀ ਤੁਹਾਡੇ ਪੁੱਤਰਾਂ ਵਰਗਾ, ਉਹਦੀ ਇੱਜ਼ਤ ਤੇ ਤੁਹਾਡੀ ਇੱਜ਼ਤ ਇੱਕੋ ਜਿਹੀ ਹੈ, ਇਸ ਕਰਕੇ ਤੁਸੀਂ ਕਿਰਪਾ ਕਰੋ ਜੋ ਤੁਹਾਡੇ ਕੋਲੇ 4 ਕੀਮਤੀ ਵਸਤੂਆਂ ਨੇ, 5 ਕਲਾ ਸ਼ਸਤਰ ਔਰ ਦੂਸਰਾ ਆਪ ਜੀ ਦਾ ਉਹ ਬਣਾਇਆ ਹੋਇਆ ਕੀਮਤੀ ਤੰਬੂ, ਤੀਸਰਾ ਪ੍ਰਸ਼ਾਦੀ ਹਾਥੀ ਤੇ ਚੌਥੀ ਉਹ ਆਪ ਜੀ ਦੀ ਸੁੰਦਰ ਕੀਮਤੀ ਚੌਂਕੀ, ਇਹ 4 ਵਸਤੂਆਂ ਰਾਜੇ ਭੀਮ ਚੰਦ ਨੂੰ ਦੇ ਦਿਓ ਤਾਂ ਜੋ ਰਾਜਾ ਫਤਿਹ ਸ਼ਾਹ ਵੀ ਖੁਸ਼ ਹੋ ਜਾਏ, ਜੋ ਰਾਜੇ ਭੀਮ ਚੰਦ ਦਾ ਕੁੜਮ ਹੈ। ਤੋ ਮਹਾਰਾਜ, ਤੁਹਾਡਾ ਉਹ ਬੜਾ ਅਹਿਸਾਨਮੰਦ ਹੋਵੇਗਾ, ਸ਼ੁਕਰਗੁਜ਼ਾਰ ਹੋਵੇਗਾ। ਇਹਨਾਂ ਦੀ ਇਹ ਗੱਲ ਸੁਣ ਕੇ ਕਲਗੀਧਰ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਚੁੱਪ ਬੈਠੇ ਰਹੇ। ਪੰਮਾ ਪੁਰੋਹਿਤ ਸਮਝ ਗਿਆ ਕਿ ਗੁਰੂ ਸਾਹਿਬ ਦਾ ਜਿਹੜਾ ਜਵਾਬ ਨਹੀਂ ਮਿਲ ਰਿਹਾ, ਇਹਦਾ ਮਤਲਬ ਇਹਨਾਂ ਦਾ ਇਨਕਾਰ ਹੈ, ਇਹ ਦੇਣਾ ਨਹੀਂ ਚਾਹੁੰਦੇ। ਇਹਨੇ ਰਾਜੇ ਭੀਮ ਚੰਦ ਦੀ ਦੂਸਰੀ ਕਹੀ ਹੋਈ ਗੱਲ ਨੂੰ ਵਿਚਾਰਿਆ ਤੇ ਗੁਰੂ ਸਾਹਿਬ ਨੂੰ ਲਾਲਚ ਦੇਣ ਵਾਸਤੇ ਬੋਲਿਆ। ਕਹਿੰਦਾ, ਗੁਰੂ ਜੀ, ਇਹ ਜਿਹੜੀਆਂ 4 ਵਸਤੂਆਂ ਤੁਸੀਂ ਸਾਨੂੰ ਦਿਓਗੇ, ਅਸੀਂ ਜਦੋਂ ਆਪ ਜੀ ਨੂੰ ਮੋੜਾਂਗੇ, ਤੇ ਰਾਜੇ ਭੀਮ ਚੰਦ ਨੇ ਕਿਹਾ ਕਿ ਇਹਨਾਂ 4 ਵਸਤੂਆਂ ਦੇ ਨਾਲ ਉਹ ਤੁਹਾਨੂੰ 4,000 ਰੁਪਈਆ ਵੀ ਦੇਗਾ। ਕਲਗੀਧਰ ਜੀ ਨੇ ਜਦੋਂ ਪੰਮੇ ਪੁਰੋਹਿਤ ਕੋਲੋਂ ਇਹ ਗੱਲ ਸੁਣੀ ਤੇ ਸੁਣ ਕੇ ਮਹਾਰਾਜ ਜੀ ਦੇ ਅਧਰ ਫਰਕੇ, ਬੀਰਸ ਜਾਗ ਪਿਆ, ਸਾਹਿਬ ਦੇ ਨੇਤਰ ਲਾਲ ਸੁਰਖ ਹੋ ਗਏ। ਇਹ ਸਾਨੂੰ ਲਾਲਚ ਦੇਣਾ ਚਾਹੁੰਦੇ ਨੇ, ਲੋਭ ਦੇਣਾ ਚਾਹੁੰਦੇ ਨੇ। ਤੋ ਕਲਗੀਧਰ ਪਾਤਸ਼ਾਹ ਜੀ, ਮਹਾਰਾਜ ਜੀ ਨੇ ਪੰਮੇ ਪੁਰੋਹਿਤ ਤੇ ਰਾਜੇ ਕੇਸਰੀ ਚੰਦ ਨੂੰ ਜੋ ਜਵਾਬ ਦਿੱਤਾ ਹੈ, ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ, ਅੱਜ ਦੇ ਪ੍ਰਕਰਣ ਵਿਚ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅੱਜ ਦੇ ਪ੍ਰਕਰਣ ਵਿਚ ਅੰਕਿਤ ਕਰ ਰਹੇ ਨੇ, ਸਰਵਣ ਕਰੀਏ। ਕਲਗੀਧਰ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਵਸਤਨ ਕੋ ਪਾਰਾ ਹਮੈ ਦਿਨ ਕਹਿਓ ਮਤ ਮੰਦ।
ਕਲਗੀਧਰ ਜੀ ਨੇ ਮਨ ਚ ਵਿਚਾਰ ਕੀਤੀ ਕਿ ਸਾਡੀਆਂ ਜਿਹੜੀਆਂ ਵਸਤੂਆਂ ਇਹ ਲਿਜਾਣਾ ਚਾਹੁੰਦੇ ਨੇ, ਉਹਨਾਂ ਵਸਤੂਆਂ ਦਾ ਸਾਨੂੰ ਭਾੜਾ ਦੇਣਾ ਚਾਹੁੰਦੇ ਨੇ, ਉਹਨਾਂ ਵਸਤੂਆਂ ਦਾ ਇਹ ਮਾੜੀ ਮਤ ਵਾਲੇ ਸਾਨੂੰ ਕਿਰਾਇਆ ਦੇਣਾ ਚਾਹੁੰਦੇ ਹਨ।
ਵਿਵਹਾਰੀ ਜਿਮ ਬਨਕੁਐ ਜਾਣੈ ਤਿਨੋ ਮਨਿੰਦ।
ਤਾਂ ਕਿਸੇ ਵਿਵਹਾਰੀ ਵਾਂਗੂ, ਕਿਸੇ ਵਪਾਰੀ ਵਾਂਗੂ, ਜਿਵੇਂ ਕੋਈ ਬਾਣੀਆਂ ਹੁੰਦਾ ਨਾ, ਵਪਾਰੀ ਵਪਾਰ ਕਰਦਾ, ਉਹ ਆਪਣੀ ਕੋਈ ਚੀਜ਼ ਦਿੰਦਾ ਤਾਂ ਬਦਲੇ ਵਿਚ ਉਹਦੇ ਕੋਈ ਨਾ ਕੋਈ ਵਸਤੂ ਲੈਂਦਾ ਜਾਂ ਕਿਰਾਇਆ ਲੈਂਦਾ, ਭਾੜਾ ਲੈਂਦਾ। ਕਹਿੰਦੇ ਇਸੇ ਤਰ੍ਹਾਂ ਇਹ ਵੀ ਸਾਨੂੰ ਕਿਸੇ ਬਣੀਏ ਤੇ ਵਪਾਰੀ ਵਾਂਗੂ ਸਮਝ ਰਹੇ ਨੇ, ਉਹਨਾਂ ਦੇ ਮਨਿੰਦ ਸਾਨੂੰ ਜਾਣ ਰਹੇ ਨੇ।
ਸਵਈਆ ਚੰਦ ਫਰਕੇ ਅਦਰ ਦ੍ਰਿਗਨ ਤੇ ਤਰਜੇ।
ਕਲਗੀਧਰ ਪਾਤਸ਼ਾਹ ਜੀ, ਮਹਾਰਾਜ ਜੀ ਦੇ ਬੁੱਲ ਫਰਕੇ ਬੀਰਸ ਵਿਚ ਅੱਖਾਂ ਲਾਲ ਸੁਰਖ ਹੋ ਗਈਆਂ।
ਕਹਾਂ ਕਹਿਓ ਇਹ ਰੇ ਮਤ ਮੰਦ।
ਜਦੋਂ ਪੌਹਾਂ ਚੜੀਆਂ ਤੇ ਬੀਰਸ ਵਿਚ ਆ ਕੇ ਬੋਲੇ, ਮਹਾਰਾਜ ਜੀ ਕਹਿੰਦੇ, ਉਹ ਮਾੜੀ ਮਤ ਵਾਲਿਓ,
ਆ ਕੀ ਕਹਿ ਰਹੇ ਹੋ ਤੁਸੀਂ ਸਾਡੀ ਸਭਾ ਵਿੱਚ ਸੋਚ ਕੇ ਬੋਲੋ ਕੀ ਬੋਲ ਰਹੇ ਹੋ
ਚਤਰ ਹਜ਼ਾਰ ਦੇ ਇਹ ਕੈਸੋ
ਇਹ 4000 ਰੁਪਈਆ ਤੁਸੀਂ ਸਾਨੂੰ ਕਾਹਦਾ ਦੇਣਾ ਚਾਹੁੰਦੇ ਹੋ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ 4000 ਰੁਪਈਆ ਤੁਸੀਂ ਕਹਿੰਦੇ ਹੋ ਅਸੀਂ ਦੇਵਾਂਗੇ ਨਾ ਚਾਰ ਵਸਤੂਆਂ ਨਾਲ ਕਿਸ ਗੱਲ ਦਾ ਦਿਓਗੇ ਬਈ 4000 ਰੁਪਈਆ ਸਾਨੂੰ ਹਾਂਜੀ
ਤੁਮ ਕਿਆ ਹਮ ਕੋ ਲਖਿਓ ਬਿਲਾਂਦੇ
ਤੁਸੀਂ ਸਾਨੂੰ ਕੀ ਵੱਡਾ ਜਾਣਿਆ ਇਹਦੇ ਵਿੱਚ ਸਾਡੀ ਕੀ ਵੱਡੀ ਵਡਿਆਈ ਵੇਖੀ ਹੈ
ਸਿੱਖ ਨਹੀਂ ਅੰਮ੍ਰਿਤ ਨਹਿ ਲੀ ਨਸੇ
ਤੁਸੀਂ ਸਿੱਖ ਨਹੀਂ ਹੋ ਸਾਡੇ ਹਾਂ ਜੇ ਸਿੱਖ ਹੁੰਦੇ ਤੇ ਅਸੀਂ ਤੁਸੀਂ ਕਹਿੰਦੇ ਜੀ ਅਸੀਂ 4000 ਰੁਪਈਆ ਤੁਹਾਨੂੰ ਪੂਜਾ ਵਜੋਂ ਦੇਣਾ ਅਸੀਂ ਕਹਿੰਦੇ ਲੈ ਲੈਂਦੇ ਹਾਂ ਸਿੱਖ ਤੁਸੀਂ ਹੋ ਨਹੀਂ ਸਾਡੇ ਖੰਡੇ ਅਪੌਲ ਤੁਸੀਂ ਸਾਡੇ ਚਰਨਾਂ ਦੀ ਲਈ ਨਹੀਂ ਹੈ ਸਿੱਖ ਤੁਸੀਂ ਨਹੀਂ ਹੋ ਸਾਡੇ
ਨਹੀਂ ਭਾਵਨਾ ਗੁਰੂ ਮੁਕੰਦੇ
ਨਾ ਹੀ ਤੁਹਾਡੀ ਗੁਰੂ ਘਰ ਤੇ ਭਾਵਨਾ ਮੰਨਦੇ ਤੁਸੀਂ ਠਾਕੁਰ ਪੂਜਾ ਨੂੰ ਗੁਰੂ ਘਰ ਨੂੰ ਤਾਂ ਨਹੀਂ ਮੰਨਦੇ ਤੁਸੀਂ ਗੁਰੂ ਘਰ ਪ੍ਰਤੀ ਤੁਹਾਡੀ ਕੋਈ ਮਾਨਤਾ ਨਹੀਂ
ਰਈਅਤ ਨਹੀਂ ਬਣੇ ਤੁਮ ਅਬਲੋ
ਫਿਰ ਦੂਜਾ ਤੁਸੀਂ ਸਾਡੀ ਪਰਜਾ ਹਾਲੇ ਤੱਕ ਬਣੇ ਨਹੀਂ ਵੀ ਤੁਸੀਂ ਸਾਨੂੰ ਹਾਲਾ ਭਰਨਾ 4000 ਰੁਪਈਆ ਕਿਉਂਕਿ ਪਰਜਾ ਹਾਲਾ ਭਰਦੀ ਹੈ ਨਾ ਪਰਜਾ ਤੁਸੀਂ ਹਾਲੇ ਤੱਕ ਸਾਡੀ ਬਣੇ ਨਹੀਂ ਹੋ
ਜਬ ਲੋ ਪੰਥ ਮਚਾਏ ਨਾ ਦੁੰਦੇ
ਕਿਉਂਕਿ ਤੁਸੀਂ ਸਾਡੀ ਪਰਜਾ ਉਦੋਂ ਤੱਕ ਨਹੀਂ ਬਣਨਾ ਜਦੋਂ ਤੱਕ ਸਾਡੇ ਪੰਥ ਨੇ ਜੰਗ ਦੇ ਮੈਦਾਨ ਚ ਜੰਗ ਨਹੀਂ ਮਚਾਉਣੇ ਉਦੋਂ ਤਾਂ ਹੀ ਤੁਸੀਂ ਸਾਡੀ ਪਰਜਾ ਵੀ ਨਹੀਂ ਹੋ ਹਾਲਾ ਤੁਸੀਂ ਭਰਿਆ ਕਰੋਗੇ ਸਾਡਾ ਪਰ ਹਾਲੇ ਨਹੀਂ ਕਿਉਂਕਿ ਹਾਲੇ ਤੁਸੀਂ ਸਾਡੀ ਰਈਅਤ ਨਹੀਂ ਹੋ ਪਰਜਾ ਨਹੀਂ ਹੋ ਜਦੋਂ ਸਾਡਾ ਪੰਥ ਜੰਗ ਲੜੇਗਾ ਜੰਗ ਲੜ ਕੇ ਤੁਹਾਨੂੰ ਜਿੱਤੇਗਾ ਫਿਰ ਉਹਨਾਂ ਦਾ ਹਾਲਾ ਉਹਨਾਂ ਦੇ ਵਾਸਤੇ ਤੁਸੀਂ ਮਸੂਲ ਤੇ ਕਰ ਭਰੋਗੇ ਹੱਥ ਜੋੜ ਕੇ
ਜੋਰ ਨਾ ਭਰਿਓ ਗਿਰਨ ਪਰ ਹਮਰੋ
ਪਹਾੜੀ ਰਾਜਿਆਂ ਤੇ ਹਾਲੇ ਸਾਡਾ ਕੋਈ ਜੋਰ ਨਹੀਂ ਪਿਆ ਜਾਂ ਤਾਂ ਹੋਵੇ ਨਾ ਵੀ ਅਸੀਂ ਤੁਹਾਡੇ ਤੇ ਜੋਰ ਪਾਇਆ ਜੰਗ ਲੜ ਕੇ ਤੇ ਤੁਸੀਂ ਡਰਦੇ ਬਾਰੇ ਸਾਨੂੰ ਪੈਸੇ ਹਾਜ਼ਰ ਕਰੋ ਉਹ ਵੀ ਗੱਲ ਕੋਈ ਨਹੀਂ ਹੋਈ ਅਸੀਂ ਹਾਲੇ ਤਾਂ ਹੀ ਪਹਾੜੀ ਰਾਜਿਆਂ ਤੇ ਆਪਣਾ ਕੋਈ ਜੋਰ ਨਹੀਂ ਪਾਇਆ
ਜਿਸ ਤੇ ਦੰਡ ਦਿਓ ਤਨਿਆਨ
ਜਿਹਦੇ ਨਾਲ ਤੁਸੀਂ ਇਹ 4000 ਰੁਪਈਆ ਆ ਕੇ ਸਾਨੂੰ ਦੰਡ ਭਰੋ ਜੇ ਤੁਹਾਡੇ ਤੇ ਜੋਰ ਪਾਇਆ ਹੁੰਦਾ ਤਾਂ ਵੀ ਅਸੀਂ ਮੰਨਦੇ ਵੀ ਇਹ 4000 ਰੁਪਈਆ ਤੁਸੀਂ ਸਾਡੇ ਕੋਲ ਦੰਡ ਭਰ ਰਹੇ ਹੋ ਜੋਰ ਵੀ ਤੁਹਾਡੇ ਤੇ ਨਹੀਂ ਪਾਇਆ ਤੇ ਫਿਰ ਇਹ ਦੰਡ ਕਿਸ ਲਈ ਭਰ ਰਹੇ ਹੋ
ਆਸ਼ੈ ਕੌਣ ਦੇਣ ਕੋ ਜਾਣਿਓ
ਕਿਹੜਾ ਆਸ਼ਾ ਤੁਹਾਡਾ ਜਾਣਨ ਦਾ ਵੀ ਇਹ 4000 ਰੁਪਈਆ ਦੇਣ ਦਾ ਆਸ਼ਾ ਕੀ ਹੈ ਤੁਹਾਡਾ ਕੀ ਮਨਸਾ ਕੀ ਸੋਚ ਕੇ ਤੁਸੀਂ ਇਹ ਗੱਲ ਕਹੀ ਹੈ ਕਿ ਅਸੀਂ ਗੁਰੂ ਜੀ ਤੁਹਾਨੂੰ 4000 ਰੁਪਈਆ ਦੇਵਾਂਗੇ ਕਾਹਦਾ ਬਈ ਟੈਕਸ ਨਹੀਂ ਭਰਦੇ ਪਏ ਤੁਸੀਂ ਸਾਡਾ ਸਿੱਖ ਤੁਸੀਂ ਨਹੀਂ ਸਾਡੇ ਵੀ ਸਾਨੂੰ ਪੂਜਾ ਵਜੋਂ ਭੇਟ ਕਰੋ ਅਸੀਂ ਜੋਰ ਤੁਹਾਡੇ ਤੇ ਨਹੀਂ ਪਾਇਆ ਵੀ ਤੁਸੀਂ ਡਰਦੇ ਹੋਏ ਸਾਨੂੰ ਦੰਡ ਭਰੋ ਫਿਰ ਇਹ ਕਿਸ ਗੱਲ ਦਾ 4000 ਰੁਪਈਆ ਕਿਸ ਮਨਸਾ ਨੂੰ ਧਾਰ ਕੇ ਤੁਸੀਂ ਇਹ 4000 ਰੁਪਈਆ ਦੇਣ ਦੀ ਗੱਲ ਕਰਦੇ ਹੋ
ਜਿਸ ਤੇ ਲਿਓ ਸੋ ਕਰੋ ਬਖਾਨ
ਦੱਸੋ ਮੈਨੂੰ ਕਿਉਂ ਲਈਏ ਤੁਹਾਡੇ ਕੋਲੋਂ ਇਹ 4000 ਰੁਪਈਆ ਕਿਸ ਗੱਲ ਦਾ ਦੇਣਾ ਚਾਹੁੰਦੇ ਹੋ
ਲੱਖ ਪ੍ਰਭ ਕੋ ਰੁਖ ਰਿਸ ਬੋ ਧਾਰੀ
ਜਦੋਂ ਕਲਗੀਧਰ ਨੇ ਬੀ ਰਸ ਵਿੱਚ ਆ ਕੇ ਟਣਕਵੀਂ ਆਵਾਜ਼ ਵਿੱਚ ਜਵਾਬ ਦਿੱਤਾ ਨਾ ਇਹ ਗੱਲਾਂ ਪੁੱਛੀਆਂ ਇਹਨਾਂ ਨੂੰ ਡਰ ਗਏ ਦੋਵੇਂ ਹੀ ਡਰ ਗਏ ਰਾਜਾ ਕੇਸਰੀ ਚੰਦ ਵੀ ਤੇ ਪੰਮਾ ਪੁਰੋਹਿਤ ਵੀ ਡਰ ਗਏ ਗੁਰੂ ਸਾਹਿਬ ਦਾ ਰੁੱਖ ਵੇਖ ਕੇ
ਹੈਰਤ ਉਰਮੈ ਡਰ ਕੋ ਮਾਨ
ਇਹਨਾਂ ਦੇ ਹਿਰਦੇ ਦਹਿਲ ਗਏ ਡਰ ਮੰਨ ਲਿਆ ਕਿਉਂਕਿ ਪਾਪੀ ਸੀ ਨਾ ਪਾਪੀ ਡਰੇਗਾ ਹੀ ਪਾਪ ਸੀ ਇਹਨਾਂ ਦੇ ਹਿਰਦੇ ਵਿੱਚ ਇਕਦਮ ਇਹਨਾਂ ਦੇ ਹਿਰਦੇ ਦਹਿਲ ਗਏ ਡਰ ਗਏ
ਕਹਿਓ ਕੇਸਰੀ ਚੰਦ ਬਦਨ ਪੁਨ
ਔਰ ਡਰਿਆ ਹੋਇਆ ਰਾਜਾ ਕੇਸਰੀ ਚੰਦ ਫਿਰ ਬੋਲਿਆ ਕਹਿਣ ਲੱਗਾ
ਆਪ ਕੋਪ ਉਪਜਾਵਨ ਠਾਨ
ਕਹਿਣ ਲੱਗਾ ਗੁਰੂ ਜੀ ਤੁਸੀਂ ਤਾਂ ਬਿਨਾਂ ਗੱਲ ਤੋਂ ਹੀ ਗੁੱਸਾ ਕਰ ਬੈਠੇ ਹੋ ਇਸ ਗੱਲ ਦਾ ਗੁੱਸਾ ਮਨਾ ਬੈਠੇ ਹੋ
ਭੀਮ ਚੰਦ ਨ੍ਰਿਪ ਜਥਾ ਬਖਾਨੀ
ਸਾਨੂੰ ਤਾਂ ਰਾਜੇ ਭੀਮ ਚੰਦ ਨੇ ਜਿਵੇਂ ਕਿਹਾ ਹੈ ਜਿਵੇਂ ਜਿਵੇਂ ਰਾਜੇ ਭੀਮ ਚੰਦ ਨੇ ਸਾਨੂੰ ਆਖਿਆ ਹੈ
ਤਿਮਹੀ ਮਾਨੀ ਕੀਨ ਬਖਾਨ
ਅਸੀਂ ਤਾਂ ਉਹਦੀਆਂ ਗੱਲਾਂ ਇਨ ਬਿਨ ਤੁਹਾਨੂੰ ਦੱਸੀਆਂ ਨੇ ਸਾਡੀ ਕੋਈ ਆਪਣੀ ਰਾਏ ਨਹੀਂ ਹੈ ਤੁਸੀਂ ਸਾਡੇ ਤੇ ਤਾਂ ਗੁੱਸਾ ਕਰੋ ਮਹਾਰਾਜ ਜੀ ਜੇ ਸਾਡੀਆਂ ਗੱਲਾਂ ਹੋਣ ਅਸੀਂ ਤਾਂ ਵਿੱਚ ਵਕੀਲ ਹਾਂ ਵਕੀਲ ਨੇ ਤੇ ਉਹੀ ਗੱਲ ਕਹਿਣੀ ਹੈ ਜਿਹੜੀ ਮਾਲਕਾਂ ਨੇ ਕਹਿ ਕੇ ਭੇਜੀ ਹੈ
महाराज जी जिवें सानू राजे भीम चंद ने गल्लां आखियां ने असी ओही एक एक गल आप जी दे सामने पेश कीती है।
दीन हार सो लीन हार तुम,
महाराज ओने देने है 4,000 रुपये तुसी लैने ने, वो देन दी गल करदा, तुसी लैने ने के नहीं लैने तुसी जवाब देना।
हम क्या जाने ए क्या जान,
महाराज दे बारे सानू की पता जाए पम्मे पुरोहित नू की पता, उन्हें देन दी गल कीती 4,000 रुपये उन्हें देने हैं तुसी लैने हैं तुसी नहीं लैने तामी जवाब दे दियो। महाराज ता तुहाडा आपसी मसला, असी ता विच विचोलगी दा काम कर रहे हां।
तो उचित है दीन तुम्हें को,
इत्थे आके हुण केसरी चंद ने वधीकी कीती जेड़ी गल इहनू नहीं एक वकील नू नहीं सी करनी चाहीदी। वकील दा मतलब हुंदा जिहड़ा विचोला भी जिवें उहनां ने कही उदां पेश करनी। अक्सर राजयां दे दूत एक दूजे राजयां दे कोल जांदे ही है, उन्हां दूतां दा सत्कार हुंदा, पर दूत दी भी एक मर्यादा हुंदी भी उन्हें केड़ी गल करनी केड़ी नहीं करनी। दूत दी ये मर्यादा हुंदी है भी जेड़ी राजे ने गल कही इन बिन ओही शब्द आके दसने, ते जेड़ा अगों जवाब मिले वो जवाब जाके अपने राजे नूं दसना, ये दूत दी ड्यूटी हुंदी है। पर राजे केसरी चंद की जिहड़ी ड्यूटी सी उहदे तो बारा होके चलिया क्योंकि इहने रिश्तेदारी पालनी सी भीम चंद नाल। कहण लगा गुरु जी फिर भी मेरे वल्लों जिहड़ी तुहानूं मैं अपने वल्लों हदायत इह तां सी राजे भीम चंद दीआं गल्लां जिहड़ियां हुण तक तुहानूं कहीआं ने, हुण मेरे वल्लों तुहानूं इह हदायत है कि जे तुसीं भीम चंद दा कहना मन लो इहदे च ही तुहाडा फायदा है। हां जी,
ज्यों क्यों देओ सो लियो मान,
जिवें किवें करके जिहड़ियां वस्तुआं भीम चंद तुहाडे कोलों मंग रिहा उहनूं दे दिओ, क्योंकि राजा भीम चंद बड़ा महान है बड़ा वड्डा है।
देश राज कुछ तुमरे नाहीं,
गुरु जी तुहाडे कोल केड़ा कोई देश राज है, भी जां तां होवे ना भी तुसीं किसे देश दे राजे हो, तुहाडे कोल अपना कोई देश नहीं राज नहीं है।
अरपें लोक करो गुजरान,
लोक तुहाडे चरणां च लिया के पिटावां अर्पण करदे ने उहदे नाल तुहाडा गुजारा चलदा। हालांकि इह गल हुण दूत ने जिहड़ी केसरी चंद ने कही इहनूं कहणी नहीं सी चाहीदी, इह अनुचित बोल बोलिया, यानी कि जिहड़े काम लई आया सी उह काम नहीं कर रिहा, उहदे तों वध के चल रहा निरादर कर रहा गुरु साहब जी दा। दूत दा काम नहीं हुंदा जिहदे कोल आया उहदा निरादर करे, दूत दा काम हुंदा भी जो सानू पिछों सुनेहा आया है साडे राजे ने सानू दिता वह असीं तुहानू दस रहे हां। पर हुण इह वध के चल पिया, कहिंदा जी तुहाडे कोल किहड़ा कोई देश राज है, तुहानू तां राजे भीम चंद दा कहना मन लैणा चाहीदा, ना मन्नोगे ते तुसीं जाणदे ही हो किड्डा बली है किड्डा महान है।
आगे हुती कुछ करिस अग्नी,
पहलां सतगुरु जी थोड़े जे बीरस विच सन, बीरस दी अग्नि थोड़ी जी प्रचंड होई सी,
मनो आहुती बाक सुनाए,
जदों केसरी चंद ने आ गल कही ना मनो बलदी अग दे उत्ते ने घिओ पादा होवे आहूती पा दिती होवे ओ अग होर प्रचंड हो गई, महाराज जी दा बीरस होर ज्यादा जाग पिया।
बोले दियो उठाए निकसाव,
पातशाह जी बोले कहंदे चुको इन्हां नूं उठाओ इत्थों दोनां नूं जिहड़े मलेच्छ बैठे आ साडे सामने, उठाओ इन्हां नूं इत्थों इत्थों कढो इन्हां नूं बाहर साडी सभा चों,
लातन मुष्ट प्रहार लगाए,
जिन्ने मुक्के वजदे आ इन्हां नूं मारो, जिन्ने ठुड्डे वजदे आ इन्हां नूं मारो ते धक्के मार के साडी सभा चों बाहर कढ दिओ। इन्हां नूं पता नहीं भी दूत ने ते दूत दी मर्यादा की हुंदी है, दूत दा इह मतलब नहीं हुंदा भी जिहदे कोल आया आके उन्हां नूं अखां कढे आके उन्हां नूं अनेक प्रकार दी ताड़ना करे। दूत दा काम हुंदा जिन्नी खबर लियाया उन्नी खबर महाराज हाथ जोड़ के दसे, हाथ जोड़ के जिहड़ा जवाब मिले जाके अपने राजे नूं दसे। इहने दूत पुणे दी मर्यादा बिगाड़ी आ केसरी चंद ने, पम्मे पुरोहित ने, कलगीधर पातशाह कहिंदे फिर जिहड़ा गैर मर्यादक काम करे फिर उहनूं चाटा चकाणा बणदा ही हुंदा। एक हुंदी चाह एक हुंदा चाटा, प्रेम नाल आवे तो उन्हूं चाह पानी पुछो, ते जे कोई भैड़ी खोटी बिरती लैके आवे तो फिर उन्हूं चाटा, ये खालसे दा बोला है। कहिंदे फिर इन्हां दी हुण सेवा करके तुरो, ਕੱਢੋ ਇਹਨਾਂ ਨੂੰ ਸਾਡੀ ਸਭਾ ਚੋਂ ਧੱਕੇ ਮਾਰ ਕੇ, ਜਿੰਨੀਆਂ ਚਪੇੜਾਂ ਵੱਜਦੀਆਂ ਚਪੇੜਾਂ ਮਾਰੋ, ਜਿੰਨੇ ਮੁੱਕੇ ਵੱਜਦੇ ਆ ਉਹ ਮਾਰੋ, ਜਿੰਨੇ ਠੁੱਡੇ ਵੱਜਦੇ ਆ ਉਹ ਮਾਰੋ, ਇਹਨਾਂ ਦਾ ਨਿਰਾਦਰ ਕਰਕੇ ਕੱਢੋ, ਕਿਉਂਕਿ ਇਹ ਸਾਡਾ ਨਿਰਾਦਰ ਕਰ ਰਹੇ ਨੇ ਸਭਾ ਚ ਆ ਕੇ। ਦੂਤ ਦੀ ਇਹ ਡਿਊਟੀ ਨਹੀਂ ਹੁੰਦੀ। ਹਾਂਜੀ,
ਔਰ ਹੰਕਾਰ ਨਿਵਾਰੋ ਇਨਕਾ,
ਇਹਨਾਂ ਦੇ ਅੰਦਰ ਜਿਹੜਾ ਹੰਕਾਰ ਆ ਉਹ ਚੰਗੀ ਤਰ੍ਹਾਂ ਕੱਢ ਦਿਓ। ਮਹਾਰਾਜ ਜੀ ਯੋਧਿਆਂ ਆਪਣਿਆਂ ਨੂੰ ਕਹਿੰਦੇ, ਸੂਰਮਿਆਂ ਨੂੰ ਕਹਿੰਦੇ, ਬਿਨਾਂ ਹੰਕਾਰ ਤੋਂ ਕਰਕੇ ਤੋਰਿਓ, ਵੀ ਜਾਂਦਿਆਂ ਜਾਂਦਿਆਂ ਇਹਨਾਂ ਦਾ ਹੰਕਾਰ ਇਹਨਾਂ ਦੇ ਮਨ ਵਿੱਚ ਨਾ ਰਹੇ।
ਕਹੀਂ ਅਯੋਗ ਤਥਾ ਫਲ ਪਾਈ,
ਜਿਹੜਾ ਅਯੋਗ ਬੋਲ ਕੇਸਰੀ ਚੰਦ ਨੇ ਬੋਲਿਆ ਉਹਦਾ ਫਲ ਇਹਨੂੰ ਮਿਲਣਾ ਚਾਹੀਦਾ। ਅਯੋਗ ਬੋਲਿਆ, ਦੂਤ ਦੀ ਇਹ ਡਿਊਟੀ ਥੋੜੀ ਹੁੰਦੀ ਹੈ, ਦੂਤ ਦਾ ਇਹ ਕੰਮ ਨਹੀਂ ਹੁੰਦਾ ਅਯੋਗ ਬੋਲਣਾ। ਜਿਹੜਾ ਅਯੋਗ ਸ਼ਬਦ ਇਹਨੇ ਬੋਲਿਆ ਉਹਦਾ ਫਲ ਇਹਨੂੰ ਦੇਣਾ ਚਾਹੀਦਾ। ਜ਼ੁਬਾਨ ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੁੜਾਉਣ ਵਾਲਾ ਕੰਮ ਜ਼ਰੂਰ ਕਰ ਦਿੰਦੀ ਹੈ। ਇਹਨੇ ਵੀ ਉਹੀ ਕੰਮ ਕੀਤਾ, ਇਹਦੇ ਅਯੋਗ ਬੋਲਾਂ ਦਾ ਦੰਡ ਇਹਨੂੰ ਮਿਲਣਾ ਚਾਹੀਦਾ।
ਗੀਦੀ ਬੁੱਧ ਪਹਾੜੀ ਕਾਚੇ,
ਗੀਦੀ ਬੁੱਧੀ ਵਾਲੇ ਕਾਇਰ ਕੱਚੇ ਪਹਾੜੀਏ ਹਨ,
ਸਮਝਾਵੋ ਨਿਜ ਬਲ ਦਿਖਰਾਏ,
ਇਹਨਾਂ ਨੂੰ ਚੰਗੀ ਤਰ੍ਹਾਂ ਆਪਣਾ ਬਲ ਵਿਖਾ ਕੇ ਸਮਝਾ ਦਿਓ ਵੀ ਇਹਨਾਂ ਦੇ ਖਾਨੇ ਚ ਗੱਲ ਬਹਿ ਜਾਵੇ।
ਸੁਨ ਗੁਰ ਹੁਕਮ ਦੀਵਾਨ ਉੱਠੇ ਹੋ ਤਬ,
ਮਹਾਰਾਜ ਜੀ ਨੇ ਹੁਕਮ ਕੀਤਾ ਸੁਣਦਿਆਂ ਸਾਰ ਦੀਵਾਨ ਆਨੰਦ ਚੰਦ ਜੀ ਸਭ ਤੋਂ ਪਹਿਲਾਂ ਉੱਠੇ। ਇੱਕ ਦਿਨ ਪਹਿਲਾਂ ਉਹ ਹੀ ਗਏ ਸੀ ਇਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ, ਵੀ ਆਓ ਜੀ ਜੀ ਆਇਆਂ ਨੂੰ। ਪਰ ਅੱਜ ਜਦੋਂ ਲੰਗਰ ਪ੍ਰਸ਼ਾਦਾ ਛੱਕ ਕੇ ਇਹਨਾਂ ਨੇ ਹਰਾਮ ਕੀਤਾ, ਅੱਗੋਂ ਭੈੜਾ ਬੋਲਦੇ ਆ, ਚੰਗਾ ਖਾਂਦੇ ਆ ਤੇ ਮਾੜਾ ਬੋਲਦੇ ਆ, ਤੇ ਫਿਰ ਉਹਨਾਂ ਨੂੰ ਜਵਾਬ ਵੀ ਉਸੇ ਤਰ੍ਹਾਂ ਦੇਣ ਲਈ ਉਹੀ ਸਿੱਖ ਉੱਠਿਆ, ਭਾਈ ਆਨੰਦ ਚੰਦ ਜੀ ਉੱਠੇ।
ਸੰਗ ਸਹਾਇਕ ਸੰਗੋ ਹੋਏ,
ਮਹਾਰਾਜ ਜੀ ਦੀ ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ ਜੀ ਵੀ ਨਾਲ ਉੱਠ ਖਲੋਤੇ।
ਐਂਚ ਪੂਜਨ ਕੋ ਝਟਕ ਉਠਾਏ ਬਲ ਤੇ,
ਬੈਠੇ ਸੀ ਕੋਲ ਹੀ, ਦੋਨਾਂ ਦੀਆਂ ਬਾਹਾਂ ਫੜੀਆਂ, ਇੱਕ ਨੇ ਭਾਈ ਸੰਗੋ ਸ਼ਾਹ ਨੇ ਕੇਸਰੀ ਚੰਦ ਦੀ ਬਾਂਹ ਫੜੀ, ਭਾਈ ਆਨੰਦ ਚੰਦ ਨੇ ਪੰਮੇ ਪੁਰੋਹਿਤ ਦੀ ਬਾਂਹ ਫੜ ਕੇ ਇੱਦਾਂ ਝਟਕ ਕੇ ਉਠਾਇਆ, ਉੱਠੋ ਮਲੇਛੋ ਇੱਥੋਂ, ਮਹਾਰਾਜ ਜੀ ਦੀ ਸਭਾ ਚੋਂ ਬਾਂਹ ਪਕੜ ਕੇ ਉਠਾਇਆ।
ਕਰੇ ਤਕੇਲਨ ਸੋਏ,
ਔਰ ਧੱਕਾ ਮਾਰ ਕੇ ਨਾ ਅੱਗੇ ਅੱਗੇ ਉੱਠ ਕੇ ਖਲੋਤੇ, ਥੋੜਾ ਜਿਹਾ ਟੇਢਾ ਜਿਹਾ ਹੋ ਕੇ ਵੇਖੋ ਨਾ, ਧੱਕਾ ਮਾਰਿਆ ਤੁਰਦੇ ਨੀ ਅੱਗੇ ਲੱਗ ਕੇ, ਕਹਿੰਦੇ ਇੱਦਾਂ ਧੱਕਾ ਮਾਰਦਿਆਂ ਗੁਰੂ ਸਭਾ ਚੋਂ ਬਾਹਰ ਲੈ ਗਏ।
ਪੱਗੀਆਂ ਗਿਰਤ ਸੰਭਾਰਤ ਗਮਨਤ,
ਸਿਰਾਂ ਤੇ ਇਹਨਾਂ ਨੇ ਢਿੱਲੀਆਂ ਜਿਹੀਆਂ ਪੱਗਾਂ ਬੱਧੀਆਂ ਹੁੰਦੀਆਂ, ਉਹ ਵੀ ਕਈ ਕਈ ਦਿਨਾਂ ਦੀਆਂ, ਉਦਾਂ ਹੀ ਚੁੱਕ ਕੇ ਰੱਖ ਛੱਡਦੇ ਆ ਜਦੋਂ ਸੋਣਾ ਹੁੰਦਾ, ਲਾਹ ਕੇ ਰੱਖ ਦਿੰਦੇ ਆ। ਇਹ ਮਲੇਛ ਬਿਰਤੀ ਦਾ ਪ੍ਰਮਾਣ ਹੈ। ਮਲੇਛ ਬਿਰਤੀ ਦਾ ਸਬੂਤ ਪਤਾ ਕੀ ਆ, ਵੀ ਮਲੇਛ ਬਿਰਤੀ ਕਿਵੇਂ ਆ ਗਈ ਅੰਦਰ, ਵੀ ਜਿਵੇਂ ਪੱਗ ਬੰਨੀ ਹੋਈ ਉਦਾਂ ਹੀ ਲਾਹ ਕੇ ਰੱਖ ਦਿੱਤੀ। ਸਵੇਰੇ ਉੱਠੇ, ਉਹ ਬੰਨੀ ਬਣਾਈ ਸਿਰ ਤੇ ਚੁੱਕ ਕੇ ਰੱਖ ਕੇ ਉਂਗਲੀ ਜੀ ਦੇ ਨਾਲ ਪਿਛਲੇ ਪਾਸਿਓਂ ਵਾਲ ਵਿੱਚ ਕੀਤੇ, ਚਲੋ ਤੁਰ ਪਏ। ਕਿਤੇ ਕਿਤੇ ਮਲੇਛ ਬਿਰਤੀ ਸਿੱਖਾਂ ਦੇ ਵਿੱਚ ਵੀ ਵੇਖਣ ਨੂੰ ਆਉਂਦੀ ਹੈ ਕਿ ਪੱਗ ਬੰਨਣ ਦੇ ਵਾਸਤੇ ਵੀ ਟਾਈਮ ਲੱਗਣਾ, ਚਲੋ ਬੰਨੀ ਬਣਾਈ ਚੁੱਕ ਕੇ ਰੱਖੋ ਸਿਰ ਤੇ। ਇਹ ਮਰਿਆਦਾ ਨਹੀਂ ਹੈ ਗੁਰੂ ਖਾਲਸਾ ਜੀ, ਇਹ ਪਹਾੜੀਆਂ ਨੇ ਇੱਦਾਂ ਹੀ ਰੱਖੀ ਹੋਈ ਸੀ ਪੱਗ, ਦੋ ਦੋ ਮਹੀਨਿਆਂ ਦੀਆਂ ਬੰਨੀਆਂ ਚੁੱਕ ਕੇ ਉਦਾਂ ਹੀ ਰੱਖ ਲੈਂਦੇ। ਜਦੋਂ ਧੱਕੇ ਜੇ ਪਏ ਨਾ, ਪੰਜ ਸੱਤ ਹੂਰੇ ਜੇ ਮਾਰੇ ਭਾਈ ਸੰਗੋ ਸ਼ਾਹ ਨੇ, ਤੇ ਕੇਸਰੀ ਚੰਦ ਦੇ ਸਿਰੋਂ ਪੱਗ ਡਿੱਗਣ ਵਾਲੀ ਹੋ ਗਈ। ਇੱਕ ਹੱਥ ਨਾਲ ਸਿਰ ਤੇ ਪੱਗ ਨੂੰ ਰੋਕੇ, ਇੱਕ ਹੱਥ ਨਾਲ ਉਹਨੂੰ ਕਹੇ ਵੀ ਨਾ 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 ਮਾਰੀ ਨਾ ਮਾਰੀ ਨਾ। ਹਾਂਜੀ,
ਕਰੇ ਕ੍ਰੋਧ ਬਸ ਚੱਲੇ ਨਾ ਕੋਈ,
ਕ੍ਰੋਧ ਬੜਾ ਕਰਦੇ ਪਰ ਵਸ ਨਹੀਂ ਪਿਆ ਚੱਲਦਾ, ਕੋਈ ਜ਼ੋਰ ਨਹੀਂ ਪਿਆ ਚੱਲਦਾ।
ਕਹਿਤ ਦੇਸ਼ ਨਿਰਪ ਕੇ ਤੁਮ ਬਸ ਕਰ,
ਔਰ ਜ਼ੋਰ ਨਹੀਂ, ਕਦੇ ਇਹਨਾਂ ਨਾਲ ਇਸ ਤਰ੍ਹਾਂ ਹੋਈ ਨਹੀਂ ਸੀ, ਇਹਨਾਂ ਨੂੰ ਉਮੀਦ ਵੀ ਨਹੀਂ ਸੀ ਵੀ ਏਦਾਂ ਵੀ ਹੋ ਜਾਂਦੀ ਹੈ। ਅੱਜ ਤਾਈਂ ਕਦੇ ਕਿਸੇ ਨੇ ਇਹਨਾਂ ਨੂੰ ਪਲਟਵਾਂ ਜਵਾਬ ਨਹੀਂ ਸੀ ਦਿੱਤਾ, ਤੇ ਅੱਜ ਚਪੇੜਾਂ ਪੈ ਰਹੀਆਂ ਨੇ, ਸਭਾ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਜਾ ਰਿਹਾ। ਹੈਰਾਨ ਹੀ ਹੋ ਗਏ, ਹੱਕੇ ਬੱਕੇ ਹੀ ਹੋ ਗਏ, ਦੁਨੀਆਂ ਹੀ ਉੱਜੜ ਗਈ ਮਾਨੋ ਕੇਸਰੀ ਚੰਦ ਦੀ, ਵੀ ਆਹ ਮੇਰੇ ਨਾਲ ਕੀ ਹੋ ਰਹੀ ਹੈ। ਪੰਮਾ ਪੁਰੋਹਿਤ ਕੋਲੋਂ ਬੋਲਿਆ, ਕਹਿੰਦਾ ਜੀ ਤੁਹਾਨੂੰ ਇਸ ਗੱਲ ਦਾ ਡਰ ਨਹੀਂ ਲੱਗਦਾ ਕਿ ਤੁਸੀਂ ਰਾਜੇ ਭੀਮ ਚੰਦ ਦੇ ਦੇਸ਼ ਕਹਿਲੂਰ ਵਿੱਚ ਵਸ ਰਹੇ ਹੋ?
ਨੈ ਪੈ ਤਰੋ ਲਿਓ ਦੁੱਖ ਜੋਏ,
ਤੁਹਾਨੂੰ ਡਰ ਨਹੀਂ ਪਿਆ ਲੱਗਦਾ ਇਸ ਕੰਮ ਦਾ? ਤੁਹਾਨੂੰ ਬੜਾ ਵੱਡਾ ਡਾਢਾ ਹਰਜਾਨਾ ਭਰਨਾ ਪਵੇਗਾ, ਡਾਢਾ ਦੁੱਖ ਝੱਲਣਾ ਪਵੇਗਾ।
ਪਹੁੰਚਣ ਕੀ ਇੱਕ ਬਿਲ ਮਹਾਮਾਰੀ,
ਕਹਿੰਦੇ ਬਸ ਸਾਡੀ ਪਹੁੰਚਣ ਦੀ ਦੇਰੀ ਹੈ, ਜਦੋਂ ਅਸੀਂ ਰਾਜੇ ਭੀਮ ਚੰਦ ਕੋਲ ਪਹੁੰਚਾਂਗੇ
ਆਨੇ ਆਨੰਦਪੁਰ ਲੂਟ ਮਚਾਈ
ਬਸ ਉਥੋਂ ਫੌਜ ਲਿਆ ਕੇ ਤੁਹਾਡਾ ਸਾਰਾ ਆਨੰਦਪੁਰ ਸਾਹਿਬ ਉਜਾੜ ਕੇ ਰੱਖ ਦਿਆਂਗੇ ਸਾਰਾ ਆਨੰਦਪੁਰ ਸਾਹਿਬ ਲੁੱਟ ਲਵਾਂਗੇ
ਤਬ ਵਰਿਆਮ ਗੀਤ ਪਿਖੇ ਤੁਮਾਰੀ
ਫਿਰ ਅਸੀਂ ਤੁਹਾਡੀ ਬਹਾਦਰੀ ਵੇਖਾਂਗੇ ਤੁਹਾਡੀ ਦਲੇਰੀ ਵੇਖਾਂਗੇ
ਫਕਰੇ ਕਰੇ ਕੈਦ ਲੈ ਜਾਈ
ਤੁਹਾਨੂੰ ਸਾਰਿਆਂ ਨੂੰ ਤੁਹਾਡੇ ਗੁਰੂ ਸਮੇਤ ਫੜ ਕੇ ਕੈਦ ਕਰਕੇ ਲੈ ਜਾਵਾਂਗੇ
ਜਾਚੀ ਵਸਤ ਨ ਦਈ ਅਬੇ ਕੁਛ
ਮੰਗੀ ਹੋਈ ਵਸਤੂ ਵੀ ਤੁਸੀਂ ਨਹੀਂ ਦਿੰਦੇ ਅਸੀਂ ਮੰਗਣ ਆਏ ਫਿਰ ਵੀ ਤੁਸੀਂ ਨਹੀਂ ਦਿੱਤੀਆਂ ਉਹ ਵਸਤੂਆਂ
ਬਲ ਤੇ ਛੀਨ ਲਏ ਸਭ ਆਏ
ਹੁਣ ਆਪਣੇ ਬਲ ਨਾਲ ਆ ਕੇ ਖੋਲਾਂਗੇ ਕੱਲੀ ਕੱਲੀ ਚੀਜ਼ ਹੋਣੇ ਚਾਰੇ ਨਹੀਂ ਸਾਰਾ ਆਨੰਦਪੁਰ ਸਾਹਿਬ ਖੋ ਕੇ ਲੈ ਜਾਵਾਂਗੇ ਉਜਾੜ ਕੇ ਜਾਵਾਂਗੇ
ਅਧਿਕ ਵਿਰੋਧ ਵਧਾਇਓ ਤੁਮਨੇ
ਤੁਸੀਂ ਸਾਡੇ ਨਾਲ ਬੜਾ ਵੱਡਾ ਭਾਰੀ ਵਿਰੋਧ ਵਧਾ ਲਿਆ ਹੈ ਬੜੀ ਵੱਡੀ ਦੁਸ਼ਮਣੀ ਵਧਾ ਲਈ ਹੈ
ਹਮਰੀ ਪਤ ਖੁਐ ਕਰ ਨਿਕਸਾਏ
ਸਾਡੀ ਬੇਇੱਜ਼ਤੀ ਕਰਕੇ ਤੁਸੀਂ ਸਾਨੂੰ ਇਥੋਂ ਬੇਆਬਰੂ ਕਰਕੇ ਕੱਢ ਰਹੇ ਹੋ ਇਹਦਾ ਹਰਜਾਨਾ ਤੁਹਾਨੂੰ ਭੁਗਤਣਾ ਪਵੇਗਾ ਇਹਦਾ ਫਲ ਤੁਹਾਨੂੰ ਭੁਗਤਣਾ ਪਵੇਗਾ
ਗਏ ਪੂਰ ਲਗ ਤਿਨੋਂ ਧਕੇਲ ਤੇ
ਬੋਲੀ ਜਾਂਦੇ ਭਾਈ ਸੰਘੋ ਸ਼ਾਹ ਭਾਈ ਨੰਦ ਚੰਦ ਜਿਨ੍ਹਾਂ ਨੂੰ ਧੱਕੇ ਮਾਰਦੇ ਹੋਏ ਦਰਸ਼ਨੀ ਡਿਓੜੀ ਦੇ ਕੋਲੋਂ ਦੀ ਬਾਹਰ ਨੂੰ ਲੈ ਕੇ ਗਏ
ਆਤਨ ਮੁਸ਼ਟ ਪ੍ਰਹਾਰ ਲਗਾਈ
ਜਾਂਦੇ ਜਾਂਦੇ ਜ਼ੋਰ ਨਾਲ ਮੁੱਕਾ ਮਾਰਦੇ ਕਦੇ ਠੁੱਡਾ ਮਾਰਦੇ ਇਹਨਾਂ ਨੂੰ ਤੋਰਦਿਆਂ ਹੋਇਆ
ਮਾਰ ਖਾਈ ਕਰ ਗਰਬਤ ਬੋਲਤੇ
ਨਾਲੇ ਮਾਰ ਖਾਈ ਜਾਂਦੇ ਨਾਲੇ ਹੰਕਾਰ ਚ ਬੋਲੀ ਜਾਂਦੇ ਕੋਈ ਨੀ ਵੇਖਾਂਗੇ ਤੁਹਾਨੂੰ ਉਹ ਕਹਿੰਦੇ ਹੁਣੇ ਵੇਖ ਲੋ ਨਹੀਂ ਨਹੀਂ ਭੀਮ ਚੰਦ ਕੋਲ ਜਾ ਕੇ ਫਿਰ ਆ ਕੇ ਵੇਖਾਂਗੇ ਕਹਿੰਦੇ ਇਸ ਪ੍ਰਕਾਰ ਦੇ ਨਾਲ ਇਹ ਨਾਲੇ ਹੰਕਾਰ ਵਿੱਚ ਮਾਰ ਖਾਈ ਜਾਂਦੇ ਆ ਨਾਲੇ ਬੋਲੀ ਜਾਂਦੇ ਆ
ਸੁਣ ਕਰ ਨੰਦ ਚੰਦ ਹਟਿਆਏ
ਜਦੋਂ ਇਹਨਾਂ ਨੂੰ ਬਾਹਰੋਂ ਦਰਸ਼ਨੀ ਡਿਓੜੀ ਤੋਂ ਦੂਰ ਤੱਕ ਛੱਡ ਕੇ ਆਏ ਤੇ ਭਾਈ ਨੰਦ ਚੰਦ ਜੀ ਥੋੜਾ ਜਿਹਾ ਉੱਥੋਂ ਵਾਪਸ ਆਏ ਵੀ ਕਲਗੀਧਰ ਜੀ ਨੂੰ ਜਾ ਕੇ ਇੱਕ ਬੇਨਤੀ ਕਰਾਂ
ਦੂਜੇ ਗੁਰੂ ਪ੍ਰਭੂ ਇਹ ਬਿਗੜੇ
ਮਹਾਰਾਜ ਜੀ ਕੋਲ ਆ ਗਏ ਭਾਈ ਨੰਦ ਚੰਦ ਜੀ ਮਹਾਰਾਜ ਜੀ ਵੀ ਇਹ ਤਾਂ ਬੜੇ ਵਿਗੜੇ ਨੇ ਨਾਲੇ ਮਾਰ ਖਾਈ ਜਾਂਦੇ ਆ ਤੇ ਨਾਲੇ ਅੱਗੋਂ ਘੂਰੀ ਜਾਂਦੇ ਆ ਮਾਰ ਖਾਂਦੇ ਵੀ ਮਹਾਰਾਜ ਜੀ ਅੱਗੋਂ ਬੋਲੀ ਜਾਂਦੇ ਆ ਚੁੱਪ ਨਹੀਂ ਕਰਦੇ ਹਾਂਜੀ
ਮੁਕਤੇ ਆਪਣ ਵੀਰਤਾ ਗਾਏ
ਆਪਣੇ ਮੂੰਹੋਂ ਆਪਣੀ ਵੀਰਤਾ ਗਾ ਰਹੇ ਨੇ ਮਾਰ ਖਾਂਦੇ ਹੋਏ ਵੀ ਵੀਰਤਾ ਗਾ ਰਹੇ ਨੇ ਵੀ ਦੁਬਾਰਾ ਮਾਰ ਕੇ ਵੇਖੋ ਨਾਲੇ ਖਾਈ ਜਾਂਦੇ ਨਾਲੇ ਕਹਿੰਦੇ ਹੋਰ ਮਾਰ ਕੇ ਵੇਖੋ ਕਹਿੰਦੇ ਏਦਾਂ ਮਹਾਰਾਜ ਜੀ ਆਪਣੀ ਵੀਰਤਾ ਮਾਰ ਖਾਂਦੇ ਵੀ ਮੂੰਹ ਗਾ ਗਾ ਕੇ ਸੁਣਾਈ ਜਾਂਦੇ ਹੈ
ਕੰਚਨ ਕੰਕਨ ਕੁੰਡਲ ਮੁਕਤਾ
ਮਹਾਰਾਜ ਜੀ ਤੁਹਾਡੀ ਆਗਿਆ ਲੈਣ ਆਇਆ ਵੀ ਜੇ ਇੱਕ ਕੰਮ ਹੋਰ ਕਰੀਏ ਵੀ ਇਹਨਾਂ ਨੇ ਸੋਨੇ ਦੇ ਕੜੇ ਪਾਏ ਨੇ ਕੰਨਾਂ ਚ ਕੁੰਡਲ ਪਾਏ ਹੋਏ ਨੇ ਗਲਾਂ ਵਿੱਚ ਵੀ ਹਾਰ ਪਾਏ ਹੋਏ ਨੇ
ਸ਼ਸਤਰ ਸਹਿਤ ਸਭ ਲਈ ਛਿਨਾਏ
ਸ਼ਸਤਰ ਬੜੇ ਸੋਹਣੇ ਪਾਏ ਨੇ ਮਹਾਰਾਜ ਖੋ ਨਾ ਲਈਏ ਸਾਰੇ ਇਹਨਾਂ ਕੋਲੋਂ ਵੀ ਸ਼ਸਤਰ ਵੀ ਖੋ ਲਈਏ ਗਹਿਣੇ ਵੀ ਖੋ ਲਈਏ ਇਹਨਾਂ ਦੇ ਘੋੜੇ ਵੀ ਖੋ ਲਈਏ ਜੋ ਜੋ ਕੁਝ ਲਿਆਏ ਨੇ ਸਾਰਾ ਕੁਝ ਖੋ ਲਈਏ
ਐਂਠ ਤਿਆਗ ਤਬ ਹਰੂਏ ਹੋਵੇ
ਜਦੋਂ ਬਿਲਕੁਲ ਸਾਰਾ ਕੁਝ ਖੋ ਕੇ ਸਿਰਾਂ ਤੋਂ ਪੱਗਾਂ ਵੀ ਲਾ ਲਈਏ ਇਹਨਾਂ ਦੇ ਤੇ ਨੰਗੇ ਸਿਰ ਜਦੋਂ ਪੈਰੀ ਤੁਰ ਕੇ ਪੈਦਲ ਜਾਣਗੇ ਭੀਮ ਚੰਦ ਕੋਲ ਇਹਨਾਂ ਦਾ ਹੰਕਾਰ ਆਪੇ ਖਤਮ ਹੋ ਜਾਣਾ ਇਹਨਾਂ ਦੀ ਹੈਂਕੜ ਜਿਹੜੀ ਆ ਉਹ ਸਾਰੀ ਖਤਮ ਹੋ ਜਾਣੀ ਹੈ
ਗੁਰਦਰੋਹੀ ਕਹਿ ਬੰਦੇ ਹੱਥ
ਗੁਰੂ ਦਰੋਹੀਆਂ ਦੇ ਹੱਥ ਬੰਨ੍ਹ ਲਈਏ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਜ਼ਾ ਦੇ ਕੇ ਦੰਡ ਦੇ ਕੇ ਵੀ ਜਦੋਂ ਇਹਨਾਂ ਦਾ ਪੂਰਾ ਹੰਕਾਰ ਹਿਰਦੇ ਚੋਂ ਦੂਰ ਹੋ ਜਾਏ ਫਿਰ ਇਹਨਾਂ ਨੂੰ ਤੋਰੀਏ
ਤਬ ਤਿਆਗੇ ਸੰਕਟ ਵੱਡ ਦੇ ਕੇ
ਪਹਿਲਾਂ ਚੰਗੀ ਤਰ੍ਹਾਂ ਮਹਾਰਾਜ ਜੀ ਇਹਨਾਂ ਨੂੰ ਕੁਝ ਦਿਨ ਸੇਵਾ ਕਰੀਏ ਰੀਝ ਕੇ ਚੰਗੀ ਤਰ੍ਹਾਂ ਸੇਵਾ ਕਰਕੇ ਜਦੋਂ ਵੇਖੀਏ ਵੀ ਹੁਣ ਅੱਖਾਂ ਨੀਵੀਆਂ ਹੋ ਗਈਆਂ ਇਹਨਾਂ ਦੀਆਂ ਹੰਕਾਰ ਛੱਡ ਦਿੱਤਾ ਹੱਥ ਜੋੜ ਕੇ ਮਿਹਨਤ ਤਰਲਾ ਕਰਨ ਵੀ ਸਾਨੂੰ ਛੱਡ ਦਿਓ ਫਿਰ ਮਹਾਰਾਜ ਛੱਡੀਏ ਇਹਨਾਂ ਨੂੰ ਫਿਰ ਇਹਨਾਂ ਨੂੰ ਛੱਡੀਏ ਫਿਰ ਇਹ ਜਾਣ ਆਨੰਦਪੁਰ ਸਾਹਿਬ ਛੱਡ ਕੇ
ਮਾਰਗ ਜਾਏ ਰੁਦਨ ਕੇ ਸਾਥ
ਜਦੋਂ ਜਾਣ ਰੋਂਦੇ ਕੁਰਲਾਉਂਦੇ ਹੀ ਜਾਣ ਦੁਆਥੜਿਆਂ ਨਾਲ ਆਪਣੇ ਤਨਾਂ ਨੂੰ ਪਿੱਟਦੇ ਹੋਈ ਜਾਣ
ਆਛੇ ਕਰੇ ਪੁਕਾਰ ਪਹੁੰਚ
ਕਰੇ ਰਾਜੇ ਭੀਮ ਚੰਦ ਕੋਲ ਚੰਗੇ ਤਰੀਕੇ ਨਾਲ ਰੋ ਰੋ ਕੇ ਪੁਕਾਰ ਕਰਨਗੇ
ਬੀਤੀ ਸਕਲ ਸੁਣਾਵੇਗਾ ਤੇ
ਜਿਹੜੀ ਇਹਨਾਂ ਦੇ ਨਾਲ ਬੀਤੀ ਹੈ ਇੱਥੇ ਫਿਰ ਉਹ ਜਾ ਕੇ ਸੁਣਾਣਗੇ ਬੋਲ ਬੋਲ ਕੇ
ਨਾ ਤੁਰ ਵੀਰ ਤਾਪਨੀ ਪਾਖੇ
ਜੇ ਮਹਾਰਾਜ ਇਹਨਾਂ ਨੂੰ ਏਦਾਂ ਹੀ ਜਾਣ ਦੇਤਾ ਨਾ ਤੇ ਇਹਨਾਂ ਨੇ ਨਾਲੇ ਤਾਂ ਇੱਥੇ ਕੁੱਟ ਵੀ ਖਾ ਚੱਲੇ ਆ ਉੱਥੇ ਜਾ ਕੇ ਫਿਰ ਇਹਨਾਂ ਨੇ ਆਪਣੀ ਵੀਰਤਾ ਦੇ ਸੋਹਲੇ ਗਾਉਣੇ ਆ ਕਿ ਅਸੀਂ ਗੁਰੂ ਜੀ ਨੂੰ ਡਰਾ ਕੇ ਆਏ ਆ ਉੱਥੇ ਉਹਨਾਂ ਦੀਆਂ ਫੌਜਾਂ ਨੂੰ ਡਰਾ ਕੇ ਆਏ ਆ ਤੇ ਜੇ ਇਹਨਾਂ ਦੀਆਂ ਪੱਗਾਂ ਲਾ ਕੇ ਇਹਨਾਂ ਦੇ ਗਹਿਣੇ ਲਾ ਕੇ ਘੋੜੇ ਖੋਹ ਕੇ ਸ਼ਸਤਰ ਖੋਹ ਕੇ ਭੇਜਾਂਗੇ ਤੇ ਫਿਰ ਉਦੋਂ ਇਸ ਹਾਲਤ ਚ ਜਾਣਗੇ ਤਾਂ ਮਹਾਰਾਜ ਜੀ ਇਹਨਾਂ ਦਾ ਸਾਰਾ ਕੁਝ ਹੰਕਾਰ ਦੂਰ ਹੋ ਜਾਏਗਾ। ਪਰ ਜੇ ਹੁਣ ਏਦਾਂ ਹੀ ਭੇਜਤਾ ਇਹਨਾਂ ਨੂੰ, ਏਦਾਂ ਹੀ ਇਹ ਚਲੇ ਗਏ, ਕੱਚੇ ਹੀ ਭੇਜਤੇ, ਮਹਾਰਾਜ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਪੱਕਾ ਕਰਕੇ ਵੀ ਤਸੱਲੀ ਕਰਕੇ ਭੇਜੀਏ। ਜੇ ਕੱਚੇ ਛੱਡਤੇ ਫਿਰ ਇਹਨਾਂ ਨੇ ਆਪਣੀ ਸੂਰਮਤਾਈ ਗਾਉਣ ਲੱਗ ਪੈਣੀ ਹੈ ਉੱਥੇ ਜਾ ਕੇ। ਹਾਂਜੀ,
ਹੇਤ ਪ੍ਰਸੰਨ ਅਪਨ ਗਿਰਨਾਥ,
ਰਾਜੇ ਭੀਮ ਚੰਦ ਨੂੰ ਪ੍ਰਸੰਨ ਕਰਨ ਲਈ ਆਪਣੇ ਸੋਹਲੇ ਗਾਉਣਗੇ ਕਿ ਅਸੀਂ ਤਾਂ ਬੜੀ ਬਹਾਦਰੀ ਨਾਲ ਉੱਥੋਂ ਆਏ ਹਾਂ, ਬੜੀਆਂ ਗੱਲਾਂ ਕਰ ਕਰਕੇ ਜਾ ਕੇ ਭੀਮ ਚੰਦ ਨੂੰ ਵਡਿਆਉਣਗੇ।
ਸੁਨ ਗੁਰ ਰਾਜਨੀਤ ਕੋ ਚਿਤਵਤ,
ਕੀ ਧਰ ਜੀ ਹੁਣ ਰਾਜਨੀਤੀ ਦੇ ਵੀ ਗਿਆਤਾ ਨੇ ਵੀ ਨੀਤੀ ਇਹ ਕਹਿੰਦੀ ਹੈ ਕਿ ਜੇ ਕੋਈ ਦੂਤ ਆਉਂਦਾ ਜੇ ਬੋਲ ਵਿਗਾੜ ਕਰਦਾ ਤੇ ਉਹਨੂੰ ਇੰਨੀ ਕੁ ਸਜ਼ਾ ਦੇਣੀ, ਉਹਦੇ ਕੋਲ ਕੀ ਆ, ਉਹ ਖੋਣਾ ਨਹੀਂ, ਇਹ ਨੀਤੀ ਨਹੀਂ ਕਹਿੰਦੀ। ਜਿਹੜੀ ਨੀਤੀ ਰਾਜਨੀਤੀ ਆ, ਦੂਤ ਦਾ ਵੈਸੇ ਨਿਰਾਦਰ ਵੀ ਨਹੀਂ ਹੋਣਾ ਚਾਹੀਦਾ ਸੀ, ਪਰ ਦੂਤ ਜੇ ਵਧੀਕੀ ਕਰੇ ਤੇ ਫਿਰ ਉਹਦਾ ਇੰਨਾ ਨਿਰਾਦਰ ਬਣਦਾ ਸੀ। ਹਾਲਾਂਕਿ ਦੂਤ ਨੂੰ ਸਤਿਕਾਰ ਦਿੱਤਾ ਜਾਂਦਾ, ਬੜੇ ਬੜੇ ਦੇਸ਼ਾਂ ਦੇ ਰਾਜ ਦੂਤ ਹੁੰਦੇ, ਉਹ ਦੂਸਰੇ ਦੇਸ਼ਾਂ ਵਿੱਚ ਜਾਂਦੇ, ਉੱਥੋਂ ਦੀ ਗੱਲਬਾਤ ਕਰਦੇ, ਪ੍ਰੇਮ ਨਾਲ ਕਰਦੇ, ਪ੍ਰੇਮ ਨਾਲ ਸੁਣ ਕੇ ਆਉਂਦੇ। ਉਹ ਪੁਰਾਤਨ ਸਮੇਂ ਤੋਂ ਇਹ ਮਰਿਆਦਾ ਸੀ, ਹੁਣ ਵੀ ਹੈ। ਪਰ ਜਦੋਂ ਦੂਤਾਂ ਦਾ ਤਿਰਸਕਾਰ ਹੋਇਆ, ਉਹਦਾ ਮਤਲਬ ਵੀ ਦੂਤ ਨੇ ਕੋਈ ਬੋਲ ਵਿਗਾੜ ਕੀਤਾ ਤੇ ਫਿਰ ਉਹਦਾ ਨਿਰਾਦਰ ਹੋਣਾ ਜ਼ਰੂਰੀ ਸੀ। ਪਰ ਹੁਣ ਹੋਰ ਵੱਧ ਕੇ ਕਰਨ ਲੱਗੇ ਵੀ ਉਹਨਾਂ ਦੇ ਗਹਿਣੇ ਖੋਹ ਲਈਏ, ਉਹਨਾਂ ਦੇ ਘੋੜੇ ਖੋਹ ਲਈਏ, ਹਥਿਆਰ ਖੋਹ ਲਈਏ। ਮਹਾਰਾਜ ਜੀ ਕਹਿੰਦੇ ਨਹੀਂ, ਇਹਦੇ ਲਈ ਨੀਤੀ ਇਜਾਜ਼ਤ ਨਹੀਂ ਦਿੰਦੀ।
ਬਨ ਵਕੀਲ ਹਮਰੇ ਟਿਗ ਆਏ,
ਵਕੀਲ ਬਣ ਕੇ ਆਏ ਨੇ, ਸੀਲ ਨੇ ਵਕੀਲ ਬਣ ਕੇ ਆਏ ਨੇ, ਇਹਨਾਂ ਕੋਲ ਜੋ ਕੁਝ ਵੀ ਆ ਉਹ ਖੋਣਾ ਨਹੀਂ ਬਣਦਾ, ਉਹ ਨਹੀਂ ਖੋਣਾ।
ਕਰੋ ਨਿਰਾਦਰ ਦੇਵ ਨਿਕਸਾਏ,
ਬਸ ਇਹਨਾਂ ਦਾ ਨਿਰਾਦਰ ਕਰੋ ਤੇ ਨਿਰਾਦਰ ਕਰਕੇ ਇੱਥੋਂ ਤੋੜ ਦਿਓ। ਖਸੋਟਣਾ ਨਹੀਂ ਕੁਝ, ਖੋਣਾ ਨਹੀਂ, ਉਹਨਾਂ ਕੋਲੋਂ ਕੋਈ ਵਸਤੂ ਖੋਣੀ ਨਹੀਂ, ਨਿਰਾਦਰ ਕਰਕੇ ਇਹਨਾਂ ਨੂੰ ਇੱਥੋਂ ਤੋੜ ਦਿਓ।
ਡੇਰੇ ਲੱਗ ਪਟ ਜਾਏ ਧਕੇਲ ਤੇ,
ਜਿੱਥੇ ਤਾਈ ਇਹਨਾਂ ਦਾ ਡੇਰਾ ਉੱਥੇ ਤੱਕ ਇਹਨਾਂ ਨੂੰ ਧੱਕੇ ਮਾਰਦੇ ਹੀ ਲੈ ਜਾਓ, ਜਿੱਥੇ ਇਹਨਾਂ ਦਾ ਡੇਰਾ ਉੱਥੇ ਤੱਕ ਇਹਨਾਂ ਨੂੰ ਧਕੇਲਦੇ ਹੋਏ ਹੀ ਲੈ ਜਾਓ।
ਪਤ ਖੋਈ ਦੇਖੇ ਸਮੁਦਾਏ,
ਕਿਉਂਕਿ ਇੱਥੇ ਤਾਂ ਪੰਜ ਦਸ ਵੀਹ ਜਣੇ ਆਏ ਨੇ, ਬਾਕੀ ਜਿਹੜੇ ਨਾਲ ਦੇ ਬੰਦੇ ਨੇ ਉਹ ਡੇਰੇ ਤੇ ਨੇ, ਉਹ ਵੀ ਵੇਖ ਲੈਣ ਵੀ ਇਹਨਾਂ ਦੀ ਇੱਜ਼ਤ ਖੋਈ ਗਈ ਹੈ, ਇਹਨਾਂ ਦਾ ਨਿਰਾਦਰ ਇਹਨਾਂ ਦੇ ਸਾਥੀਆਂ ਨੂੰ ਵੀ ਪਤਾ ਲੱਗੇ।
ਅਬੇ ਅਰੂਡਨ ਮੂਡਨ ਕੋ ਕਹੋ,
ਔਰ ਇਹਨਾਂ ਮੂਰਖਾਂ ਨੂੰ ਕਹੋ ਵੀ ਹੁਣੇ ਹੀ ਇੱਥੋਂ ਚਲੇ ਜਾਣ, ਇੱਥੋਂ ਹੁਣੇ ਹੀ ਪੱਤਰਾ ਵਾਚ ਜਾਣ।
ਰਹੇ ਤਾਂ ਸਭ ਕਿਛ ਛੀਨਿਓ ਜਾਏ,
ਨਾਲ ਹਦਾਇਤ ਕਰ ਦਿਓ ਵੀ ਜੇ ਰਹਿ ਗਏ ਤੇ ਸਾਰਾ ਕੁਝ ਖੋਇਆ ਜਾਏਗਾ। ਇਹਨਾਂ ਨੂੰ ਕਹੋ ਵੀ ਹੁਣੇ ਹੀ ਇਸ ਵਕਤ ਹੀ ਇਹ ਜਗ੍ਹਾ ਛੱਡ ਕੇ ਖਾਲੀ ਕਰਕੇ ਚਲੇ ਜਾਣ।
ਨੰਦ ਚੰਦ ਸੁਣ ਗਯੋ ਤਿੰਨੋ ਟਿਗ,
ਕਲਗੀ ਧਰ ਜੀ ਦੇ ਬਚਨ ਸੁਣ ਕੇ ਭਾਈ ਨੰਦ ਚੰਦ ਜੀ ਫਿਰ ਬਾਹਰ ਇਹਨਾਂ ਦੇ ਕੋਲ ਗਏ।
ਸੁਪੱਟ ਗੈਲ ਜਿਨ ਤਾੜਤ ਜਾਏ,
ਇਹਨਾਂ ਦੇ ਪੰਜ ਦਸ ਸਿਪਾਹੀ ਨਾਲ ਸੀ ਪੰਮੇ ਪੁਰੋਹਿਤ ਦੇ, ਕੇਸਰੀ ਚੰਦ ਦੇ, ਇਧਰ ਭਾਈ ਨੰਦ ਚੰਦ ਜੀ ਨਾਲ ਵੀ ਜਿੰਨੇ ਦਰਸ਼ਨੀ ਡਿਓੜੀ ਤੇ ਸੂਰਮੇ ਉਹ ਨਾਲ ਰਲ ਗਏ। ਉਹ ਧੱਕਦੇ ਜਾਂਦੇ ਜਾਂਦੇ ਕਿ ਨਹੀਂ, ਉਹ ਸਾਰ ਜਿੰਨੀ ਕਿਸੇ ਦੀ ਵਾਹ ਚੱਲਦੀ ਹੈ, ਉਹ ਕਹਿੰਦੇ ਜਾਂਦਿਆਂ ਜਾਂਦਿਆਂ ਜਦੋਂ ਮਾਰ ਪੈਂਦੀ ਹੋਵੇ ਨਾ ਕੋਈ ਦਸ ਵੀਹ ਪੰਜਾਹ ਬੰਦੇ ਦੋ ਚਾਰਾਂ ਨੂੰ ਕੁੱਟਦੇ ਹੋਣ ਤੇ ਰਾਹ ਜਾਂਦੇ ਬੰਦੇ ਵੀ ਆਪਣਾ ਹੱਥ ਹੋਲਾ ਕਰ ਹੀ ਜਾਂਦੇ ਹੁੰਦੇ ਆ ਵੀ ਚਲੋ ਜਿਹੜੀ ਸਾਡੇ ਅੰਦਰ ਦਾ ਗੋਬਰ ਭਰਿਆ ਕਿਸੇ ਤੇ ਉਹ ਇੱਥੇ ਹੀ ਹੋਲਾ ਕਰ ਚੱਲੀਏ ਹੱਥ। ਫਿਰ ਇਹ ਤਾਂ ਹੈ ਵੀ ਗੁਰੂ ਘਰ ਦੇ ਦੁਵੈਖੀ ਸੀ, ਉਹ ਜਿੰਨੇ ਸਿਪਾਹੀ ਉਛਲ ਉਛਲ ਕੇ ਆਉਣ ਵੀ ਸਾਨੂੰ ਵੀ ਸੇਵਾ ਦਾ ਮੌਕਾ ਮਿਲੇ, ਧੱਕੇ ਮਾਰਦੇ ਇਹਨਾਂ ਨੂੰ ਲਈ ਜਾਂਦੇ ਹਨ।
ਗਏ ਸਿਵਰ ਲੱਗ ਊਚ ਸੁਣਾਇਓ,
ਜਿੱਥੇ ਇਹਨਾਂ ਦਾ ਡੇਰਾ ਸੀ ਉੱਥੇ ਤੱਕ ਲੈ ਕੇ ਗਏ ਤੇ ਭਾਈ ਨੰਦ ਚੰਦ ਨੇ ਉੱਚੀ ਆਵਾਜ਼ ਦੇ ਵਿੱਚ ਇਹਨਾਂ ਨੂੰ ਸੁਣਾਇਆ ਗੁਰੂ ਹੁਕਮ।
ਵਸਤ ਸਮਾਰੋ ਜ਼ੀਨ ਪਵਾਏ,
ਕਹਿੰਦੇ ਸੁਣੋ ਪੰਮੇ ਪੁਰੋਹਿਤ, ਜਿੰਨੀਆਂ ਤੁਹਾਡੀਆਂ ਵਸਤੂਆਂ ਨੇ ਇੱਥੇ ਆਪਣੀ ਕੱਲੀ ਕੱਲੀ ਚੀਜ਼ ਸੰਭਾਲੋ ਤੇ ਸੰਭਾਲ ਕੇ ਸਾਰਾ ਕੁਝ
ਪੁਰਤੇ ਨਿਕਸੋ ਪੰਥ ਸੰਭਾਲੋ,
ਬਸ ਤੁਹਾਡੇ ਕੋਲ ਘੜੀ ਦਾ ਸਮਾਂ ਹੈ, ਘੜੀ ਦੋ ਘੜੀ ਦਾ, ਜਿੰਨਾ ਰਾਜ ਸਾਜ ਹੈ ਤੁਹਾਡਾ, ਜਿੰਨਾ ਸਮਾਨ ਹੈ, ਇਹ ਆਪਣਾ ਇਕੱਠਾ ਕਰੋ, ਆਨੰਦਪੁਰ ਸਾਹਿਬ ਤੋਂ ਬਿਲਾਸਪੁਰ ਦਾ ਰਸਤਾ ਸੰਭਾਲੋ ਤੇ ਹੁਣੇ ਕੂਚ ਕਰ ਜਾਓ, ਘੜੀ ਬਾਅਦ ਤੁਸੀਂ ਇੱਥੇ ਨਜ਼ਰ ਨਹੀਂ ਆਉਣੇ ਚਾਹੀਦੇ।
ਜੇ ਪ੍ਰਿਯ ਪ੍ਰਾਣ ਨਾ ਬਿਲਮ ਲਗਾਏ,
ਜੇ ਤੁਹਾਨੂੰ ਆਪਣੇ ਪ੍ਰਾਣ ਪਿਆਰੇ ਨੇ, ਜ਼ਿੰਦਗੀ ਪਿਆਰੀ ਆ, ਤੁਸੀਂ ਚਾਹੁੰਦੇ ਹੋ ਵੀ ਚਾਰ ਦਿਨ ਤੁਹਾਡੇ ਨਾਲ ਪਿੰਜਰਿਆਂ ਵਿੱਚ ਤੁਹਾਡੀ ਜ਼ਿੰਦਗੀ ਹੋਰ ਕੈਦ ਰਵੇ ਤੇ ਛੇਤੀ ਨਾਲ ਇੱਥੋਂ ਨਿਕਲ ਜਾਓ,
ਨਹੀਂ ਤਾਂ ਡੇਰਾ ਸਭ ਲੁੱਟਿਓ ਜਾਵੇ,
ਨਹੀਂ ਤਾਂ ਤੁਹਾਡਾ ਸਾਰਾ ਡੇਰਾ ਲੁੱਟਿਆ ਜਾਏਗਾ। ਹੁਣ ਤੁਹਾਡੇ ਕੋਲ ਹੈ, ਘੜੀ ਦੋ ਘੜੀ ਬਾਅਦ ਤੁਹਾਡੇ ਕੋਲੇ ਕੁਝ ਨਹੀਂ ਰਹੇਗਾ, ਇਹ ਸਭ ਕੁਝ ਲੁੱਟਿਆ ਜਾਏਗਾ।
ਪੁਨ ਗਮਨੋ ਕਰ ਨੰਗੇ ਪਾਏ,
ਫਿਰ ਹੋ ਸਕਦਾ ਵੀ ਪੈਰ ਚ ਜੁੱਤੀ ਵੀ ਤੁਹਾਨੂੰ ਨਸੀਬ ਨਾ ਹੋਵੇ, ਸਿਰ ਤੇ ਪੱਗ ਵੀ ਨਾ ਰਵੇ, ਤੇ ਨੰਗੇ ਪੈਰ ਹੀ ਇੱਥੋਂ ਤੁਹਾਨੂੰ ਜਾਣਾ ਪਵੇਗਾ।
ਕਿਰਪਾ ਸਿੰਧ ਕਰ ਕਿਰਪਾ ਛੁਰਾਏ,
ਇਹ ਤਾਂ ਕਿਰਪਾਲੂ ਸਤਿਗੁਰਾਂ ਨੇ ਕਿਰਪਾ ਕਰਕੇ ਤੁਹਾਨੂੰ ਮੌਕਾ ਦੇ ਦਿੱਤਾ ਜਾਣ ਦਾ, ਨਹੀਂ ਤਾਂ ਸਾਡਾ ਨਹੀਂ ਸੀ ਦਿਲ ਕਰਦਾ। ਕੇਸਰੀ ਚੰਦ ਭਾਈ ਨੰਦ ਚੰਦ ਜੀ ਕਹਿੰਦੇ ਮੇਰਾ ਦਿਲ ਨਹੀਂ ਸੀ ਕਰਦਾ ਵੀ ਤੁਹਾਨੂੰ ਏਦਾਂ ਜਾਣ ਦੇਈਏ ਸੁੱਕੇ, ਇਹ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਦਇਆ ਕਰਕੇ ਤੁਹਾਨੂੰ ਛੁਡਵਾ ਦਿੱਤਾ ਤੇ ਤੁਹਾਨੂੰ ਜਾਣ ਦਾ ਮੌਕਾ ਮਿਲ ਰਿਹਾ।
ਨਾ ਹੀ ਤਾਂ ਸਿੱਖ ਆਏ ਗਹਿ ਲੇਤ,
ਜੇ ਤੁਸੀਂ ਛੇਤੀ ਨਾ ਗਏ ਤੇ ਫਿਰ ਨਾ ਦੱਸਿਓ ਵੀ ਪਹਿਲਾਂ ਦੱਸਿਆ ਨਹੀਂ। ਇੱਥੇ ਹੁਣੇ ਮਹਾਰਾਜ ਜੀ ਦੇ ਯੋਧੇ ਹਾਲੇ ਸੱਜੇ ਖੱਬੇ ਫਿਰਦੇ, ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ, ਜੇ ਸਾਰੇ ਇਕੱਠੇ ਹੋ ਕੇ ਆ ਗਏ ਫਿਰ ਉਹਨਾਂ ਕੋਲੋਂ ਬਚ ਸਕਣਾ ਤੁਹਾਡਾ ਔਖਾ ਹੋਵੇਗਾ।
ਪਿਖਤ ਪਹਾੜੀ ਤਰਾਸ ਪਾਏ ਕਰੇ,
ਹੁਣ ਜਿੰਨੇ ਪਹਾੜੀਏ ਸੀ ਵੇਖਦਿਆਂ ਡਰ ਗਏ ਸਹਿਮ ਗਏ ਵੀ ਇਹ ਤਾਂ ਹੋਰ ਦੀ ਹੋਰ ਹੀ ਬਣਨ ਵਾਲੀ ਹੋ ਗਈ, ਪਹਿਲਾਂ ਤਾਂ ਹੰਕਾਰ ਨਾਲ ਬੋਲਦੇ ਸੀ ਹੁਣ ਚੁੱਪ ਕਰ ਗਏ। ਪੰਮਾ ਪੁਰੋਹਿਤ ਕੇਸਰੀ ਚੰਦ ਨੂੰ ਕਹਿੰਦਾ ਵੀ ਤੂੰ ਜਾਣਾ ਕਿ ਨਹੀਂ ਆਪਣੇ ਭਾਣਜੇ ਦੇ ਵਿਆਹ ਤੇ, ਕਿ ਕਿਤੇ ਇੱਥੇ ਉਹਨਾਂ ਨੂੰ ਆਉਣਾ ਪੈ ਜੇ ਤੇਰੀ ਲਾਸ਼ ਚੁੱਕਣ, ਚੁੱਪ ਕਰ ਜਾ। ਕਹਿੰਦੇ ਚੁੱਪ ਕਰਾਉਂਦੇ ਇੱਕ ਦੂਜੇ ਨੂੰ ਸ਼ਹਿ ਗਏ, ਡਰ ਗਏ ਕਿ ਹੁਣ ਖਬਰੇ ਸਾਡੇ ਨਾਲ ਕੀ ਹੋਵੇਗਾ।
ਤਿਆਰੀ ਠਾਨੀ ਸ਼ੀਗਰ ਸੁਚੇਤ,
ਉਸ ਵੇਲੇ ਇਹਨਾਂ ਨੇ ਹਫੜਾ ਦਫੜੀ ਚ ਜਿਹੜਾ ਸਮਾਨ ਖਿਲ ਰਿਹਾ ਸੀ ਇਕੱਠਾ ਕੀਤਾ।
ਜ਼ੀਨ ਪਾਏ ਹਿਆ ਪਰ ਆਰੋਹੇ,
ਘੋੜਿਆਂ ਤੇ ਕਾਠੀਆਂ ਪਾਈਆਂ ਤੇ ਉਸੇ ਵੇਲੇ ਛੇਤੀ ਨਾਲ ਸਵਾਰ ਹੋ ਕੇ ਚੱਲ ਪਏ।
ਗਮਨੇ ਸਨਮੁਖ ਅਪਨ ਨਿਕੇਤ,
ਔਰ ਬਿਲਾਸਪੁਰ ਨੂੰ ਮੂੰਹ ਕਰ ਲਿਆ, ਪਿੱਛੇ ਮੁੜ ਕੇ ਨਹੀਂ ਵੇਖਦੇ ਡਰਦੇ ਹੋਏ ਵੀ ਪਿੱਛੋਂ ਆਉਂਦੇ ਹੀ ਨਾ ਹੋਣ। ਕਹਿੰਦੇ ਬੜੀ ਤੇਜ਼ੀ ਨਾਲ ਦੌੜੇ ਚੱਲੇ ਆਨੰਦਪੁਰ ਸਾਹਿਬ ਤੋਂ।
ਬੁਰੀ ਪਈ ਔਰ ਅਧਿਕ ਬਿਸੂਰਤ,
ਕਹਿੰਦੇ ਤਾਂ ਬੜੀ ਬੁਰੀ ਹੋਈ, ਸਾਡੇ ਨਾਲ ਬੜੀ ਮਾੜੀ ਹੋਈ, ਝੂਰਦੇ ਜਾਂਦੇ, ਖਬਰੇ ਕਿਹੜੀ ਮਾੜੀ ਘੜੀ ਸੀ ਵੀ ਇੱਥੇ ਆ ਗਏ ਚੱਲ ਕੇ ਅਸੀਂ, ਖਬਰੇ ਕਿਹੜਾ ਉਹ ਮਾੜਾ ਮਹੂਰਤ ਸੀ ਕਿ ਅਸੀਂ ਇੱਥੇ ਚੱਲ ਕੇ ਆ ਗਏ।
ਐਸੇ ਲਖਿਓ ਨਾ ਗੁਰ ਕੋ ਭੇਤ,
ਸਾਨੂੰ ਕੀ ਪਤਾ ਸੀ ਵੀ ਗੁਰੂ ਜੀ ਨੇ ਸਾਡੇ ਨਾਲ ਏਦਾਂ ਪੇਸ਼ ਆਉਣਾ, ਕਿਉਂਕਿ ਜਿਹੜਾ ਬੰਦਾ ਗਲਤੀ ਕਰਦਾ ਉਹ ਗਲਤੀ ਕਰਕੇ ਵੀ ਇਹ ਨਹੀਂ ਸਮਝਦਾ ਮੇਰੇ ਕੋਲ ਗਲਤੀ ਹੋਈ, ਗਲਤੀ ਤਾਂ ਆਪਣੀ ਸੀ, ਨਾ ਬੋਲਦਾ ਏਦਾਂ ਦੇ ਬੋਲ ਜਿਹੜੇ ਬੋਲੇ ਆ ਕੇਸਰੀ ਚੰਦ ਨੇ, ਜਿੰਨੇ ਭੀਮ ਚੰਦ ਨੇ ਕਹੇ ਓਨੇ ਹੀ ਕਹਿ ਦਿੰਦਾ, ਆਪਣੇ ਕੋਲੋਂ ਵਧਾ ਚੜਾ ਕੇ ਜਦੋਂ ਬੋਲਿਆ ਫਿਰ ਇਹ ਸਜ਼ਾ ਤਾਂ ਮਿਲਣੀ ਸੀ, ਡਰਦਾ ਹੋਇਆ ਵਾਪਸ ਜਾ ਰਿਹਾ।
ਮੈਂ ਦੁਖਤ ਸਭ ਮਾਰਗ ਉਲੰਘੇ,
ਬੜੇ ਦੁੱਖ ਦੇ ਨਾਲ ਇਹਨਾਂ ਨੇ ਸਾਰਾ ਪੈਂਡਾ ਤੈਅ ਕੀਤਾ।
ਜਿਨਕੇ ਲਗੀ ਚੋਟ ਤਨ ਮਾਏ,
ਸੱਟਾਂ ਵੱਜੀਆਂ ਹੋਈਆਂ ਸੀ ਗੁੱਜੀਆਂ, ਮਹਾਰਾਜ ਜੀ ਦੇ ਯੋਧੇ ਕਿਹੜਾ ਘੱਟ ਬਲੀ ਸੀ, ਛੇ ਛੇ ਪੁੱਠੇ ਯੋਧੇ ਸੂਰਮੇ ਸਾਢੇ ਛੇ ਛੇ ਪੁੱਠੇ, ਖਬਰੇ ਕਿੰਨਿਆਂ ਕਦੇ ਮੁੱਕੇ ਪਏ ਕਿੰਨਿਆਂ ਕਦੇ ਤੱਫੇ ਪਏ। ਕਹਿੰਦੇ ਸਰੀਰ ਦੀਆਂ ਗੁੱਝੀਆਂ ਸੱਟਾਂ, ਗਰਮ ਗਰਮ ਤਾਂ ਪਤਾ ਨਹੀਂ ਲੱਗਾ, ਜਦੋਂ ਤੁਰਦਿਆਂ ਤੁਰਦਿਆਂ ਕੁਝ ਕੁ ਸਮਾਂ ਬੀਤਿਆ ਤੇ ਹੁਣ ਸਰੀਰ ਦਰਦਾਂ ਮਾਰਦਾ ਹੈ।
ਇਤ ਸਤਿਗੁਰ ਸਭ ਤਿਆਰੀ ਕੀਨਸ,
ਇੱਧਰ ਕਲਗੀਧਰ ਜੀ ਨੇ ਵੇਖਿਆ ਵੀ ਹੁਣ ਤਿਆਰੀ ਕਰ ਲਈਏ, ਗੁਰਦੇਵ ਨੇ ਹੁਕਮ ਕੀਤਾ,
ਰਣ ਸਾਮਗਰੀ ਦੇ ਪੱਟ ਪਾਏ,
ਸੂਰਮਿਆਂ ਨੂੰ ਜੰਗ ਦੇ ਸਮਾਨ ਦੀ ਵਰਤਾ ਦਿੱਤਾ ਜਾਏ, ਜਿਹੜਾ ਜੰਗ ਚ ਸਮਾਨ ਲੋੜੀਂਦਾ ਹੁੰਦਾ ਉਹ ਯੋਧਿਆਂ ਚ ਵੰਡ ਦਿਓ।
ਗੋਲਕਾਂ ਬੋ ਬਰੂਦ ਬਰਤਾਈ,
ਗੋਲੀ ਸਿੱਕਾ ਬਰੂਦ ਬਰੂਦ ਵੰਡ ਦਿੱਤਾ।
ਕੋਮਰ ਤਰਕਸ਼ਤ ਨੁਖ ਉਮਾਏ,
ਮੱਛੀਆਂ ਨੇਜੇ ਤਲਵਾਰਾਂ ਤੀਰ ਉਹ ਸਾਰਿਆਂ ਵਿੱਚ ਵੰਡ ਦਿੱਤੇ।
ਕਰੇ ਪ੍ਰਤੀਕਨ ਪਰੇ ਜੰਗ ਅਬ,
ਉਡੀਕਦੇ ਆ ਵੀ ਜੰਗ ਹੋਵੇਗਾ, ਜਿਹੜੇ ਹਿਸਾਬ ਨਾਲ ਗਏ ਆ ਸੁਭਾਵਿਕ ਸੀ, ਉਮੀਦ ਸੀ ਵੀ ਜੰਗ ਹੋਵੇਗਾ, ਫੌਜ ਆਵੇਗੀ ਚੜ ਕੇ। ਹਾਂਜੀ,
ਲੜੇ ਰਿਪਨ ਗਨ ਮਿਟਵੇ ਨਾਈ,
ਜੰਗ ਦੇ ਮੈਦਾਨ ਵਿੱਚ ਲੜਾਂਗੇ ਦੁਸ਼ਮਣ ਨਾਲ, ਹਟਾਂਗੇ ਨਹੀਂ ਪਿੱਛੇ, ਇਹ ਠਾਣ ਲਈ ਕਲਗੀਧਰ ਜੀ ਨੇ।
ਕਿਤਕ ਮਸੰਦ ਬਿਲੰਦ ਤਰਾਸ ਤਾਰੇ,
ਇੱਧਰ ਮਸੰਦਾਂ ਨੂੰ ਪਿੱਸੂ ਪੈਣ ਲੱਗ ਪਏ, ਉਹ ਡਰ ਗਏ ਭੈ ਭੀਤ ਹੋ ਗਏ।
ਸ਼੍ਰੀ ਗੁਜਰੀ ਕੇ ਨਿਕਟ ਸਿਧਾਏ,
ਉਹ ਮਸੰਦ ਹੁਣ ਗੁਰਦੇਵ ਕੋਲ ਤਾਂ ਨਹੀਂ ਆਉਂਦੇ, ਮਾਤਾ ਗੁਜਰੀ ਜੀ ਦੇ ਕੋਲ ਚੱਲ ਕੇ ਆਏ।
ਸਕਲ ਬਿਰਤਾਂਤ ਸੁਨਾਵਨ ਕੀਨਸ,
ਮਾਤਾ जी को आके उन्होंने सारा बिरतांत सुनाया।
किरपत सारा प्रोहत आए,
कहन लगे जी पहाड़ी राजे भीम चंद दा साला राजा केसरी चंद ते उहदा पुरोहित पम्मा पुरोहित चल के आए सन।
दई उतार आबरू तिनकी,
उन्हां दी आबरू ला के बेपत करके गुरु जी ने उन्हां नूं भेजिया है।
बौर बहोरे ने किन जाए,
मुड़ के उन्हां नूं रोकिया नहीं, किसे ने वरजिया नहीं, उन्हां नूं उसे तरह बेआबरू करके तोड़ दिता।
ऋषि राव अब चमू पठावे,
माता जी हुण राजा भीम चंद बड़ा गुस्से च आएगा, ये सब कुछ जान के हुण ओह फौजां भेजेगा ही भेजेगा।
पर जंग इम कले उठाए,
लड़ाई होवेगी जंग होवेगा ये कले उठ के रहेगी।
नाहक बड उत्पाते उठावे,
बिना गल तो गुरु जी ने झगड़ा अपने गल पा लिया है।
कैबो ने मानी किस केर,
किसे दा कहना नहीं मनदे, जो मर्जी कोई आखी जावे अपनी मर्जी करदे ने।
मार बकारा दिन प्रति दीर,
दिन प्रति दिन मार बकारा ही करी जांदे, जिधर जांदे मार दो, यही बोल इन्हां दे नाल दियां दे मुखों सुनी दे ने।
लवपुर को लूटे बिन दे,
इन्हां दे योधे कदे कहंदे असीं जा के लाहौर लुट लियाईए, कदे कोई कहंदा महाराज असीं दिल्ली जा के लुट लियाईए, कदे कोई आके कहंदा महाराज असी सरहंद फतेह कर लिए, एदां दियां ही गल्लां करदे हन।
हते तुरक गण फतेह लही सो,
कहिंदे असी तुरकां दे गणां नूं मार के फतेह प्राप्त करांगे।
ते निज सिख नाज बडेर,
और गुरु जी भी कहंदे असी अपने सिखां नूं वड्डे राज भाग बख्शणे ने।
रोर पशोर दूर कर काले,
कदे कहंदे महाराज पेशावर ताईं जाइए हमला कर दे, कदे कहंदे अफगानिस्तान तक जाइए हमला कर दे होए।
पुर मुल्तान आद कर जेर,
कदे कहंदे महाराज मुल्तान जित के अपने अधीन कर लईए, कदे कहंदे पेशावर अपने अधीन कर लईए।
अपर कहां लग करी सुनावन,
माता जी और कित्थों तक इन्हां दियां गल्लां सुनाईए जेडे ए करदे हन।
आदिक नित बाक सुनाई,
इदां दियां गल्लां रोज सुणाउंदे, कदे कश्मीर जित्तण दी गल कदे करदे, कदे जम्मू जित्तण दी गल करदे ने, कदे कहंदे मुल्तान जित्तांगे, कदे कहंदे पेशावर जित्तांगे, कदे कहंदे काबल ताईं साडा राज होवेगा। माता जी ए गल्लां भला हो सकदियां ने जो कर रहे ने, पर खालसा जी जेड़ियां गल्लां महाराज जी दे योधे सतगुरां दी शरण च टेक रख के करदे सी, ओ आउण वाले समें च सब पूरियां होईयां।
सत श्री अकाल,
खालसे ने मुल्तान भी जित्या, खालसे ने पेशावर जम्मू कश्मीर काबल दियां सरहदां तक अपने राज भाग चुलाए, राज दे निशान चुलाए, कलगीधर दे निशान चुलाए। पर मसंदा नूं इह गल नहीं सी समझ आउंदी, मसंद कहिंदे माता जी इदां दियां इह गल्लां करदे जिवें भंग पी के कोई बेहोशी विच करदा होवे।
उत चवगत्ता दोखी दीर्घ,
उतर चगत्ता उरंगा गुरु घर दा दोखी आ वड्डा,
जे कर बच इनके सुन पाए,
ए गल्लां औरंगजेब ने सुन लिया,
बिगड़ियो बड़े गुरन सो अतिशे।
वेखो फिर माता जी की करेगा, उन्हें पहला वेखो नौवे पातशाह नाल किड्डा बिगाड़ रखिया, किन्ना उन्हें सतगुरु नौवे पातशाह नूं तसीहे दिते।
सब जहान को शाह सुहाए,
ओ सारे जहान दा शाह कहौंदा अपने आप नूं।
इत गिरपत द्रोही बलवंते,
द्रोह दुश्मन बनेगा, इधर पहाड़ी राजे गुरु जी ने अपने दुश्मन बना लए ने।
बसनी आप को हुए कित थाई,
दसो माता जी तुसी किथे जाके बसोगे, केड़ी जगह ते जाके रहोगे। हिंदुस्तान च औरंगजेब दा राज है, इधर पहाड़ी राज है,
बिना जंग ते अपर प्रसंग ना,
जंग तो बिना कोई होर प्रसंग छेड़दे ही नहीं गुरु जी, हर वेले जंग युद्ध दी गल ही करदे हन।
अब लो पिखियो न जथा कराले,
कि हाले ताईं इन्हां ने जंग वेखिया नहीं ना, जे जंग वेखिया हुंदा ते फिर जंगां दियां गल्लां थोड़ी करदे। इन्हां नूं की पता सी दुष्ट दमन दे रूप विच सैकड़े साल बाजां वाले कलगीधर जंग ही लड़ के आए, बेल सबेल वर्गे दानवां नूं मारिया। कहन लगे इन्हां ने हाले ताईं जंग वेखिया नहीं, इस करके जंग दियां गल्लां करदे ने।
बैस नवीन
ਸ਼ਸਤਰ ਪੁਨ ਧਾਰੀ
ਇਹਨਾਂ ਦੀ ਨਵੀਂ ਉਮਰ ਹੈ ਤੇ ਹਾਲੇ ਸ਼ਸਤਰ ਨਵੇਂ ਨਵੇਂ ਧਾਰਨ ਕੀਤੇ ਹਨ
ਕਰੇ ਅਖੀਰ ਅਪਰ ਨੇ ਖਿਆਲ
ਸ਼ਿਕਾਰ ਕਰਦੇ ਆ ਇਹਨਾਂ ਨੂੰ ਹਾਲੇ ਹੋਰ ਚੀਜ਼ਾਂ ਦਾ ਜੰਗਾਂ ਦਾ ਨਹੀਂ ਪਤਾ
ਭੀਮ ਚੰਦ ਕੀ ਚਮੂ ਵਡੇਰੀ
ਇਹਨਾਂ ਨੂੰ ਇਹ ਨਹੀਂ ਪਤਾ ਕਿ ਰਾਜੇ ਭੀਮ ਚੰਦ ਦੀ ਫੌਜ ਕਿੰਨੀ ਤਾਕਤਵਰ ਹੈ
ਆਈ ਲਖੋ ਨਾ ਕਰੇ ਟਾਲ
ਮਾਤਾ ਜੀ ਬਸ ਇਹਨਾਂ ਦੀ ਜਾਣ ਦੀ ਦੇਰੀ ਹੈ ਕੇਸਰੀ ਚੰਦ ਹੋਣਾ ਦੀ ਰਾਜੇ ਭੀਮ ਚੰਦ ਦੀ ਫੌਜ ਸਮਝ ਲੋ ਹੁਣੇ ਆਈ ਖੜੀ ਉਹ ਤਾਂ ਬਸ ਹੁਣ ਆਏ ਖੜੇ ਆਨੰਦਪੁਰ ਸਾਹਿਬ
ਕਰੋ ਮਾਤ ਸਮਝਾਵਨ ਸੁਤ ਕੋ
ਮਾਤਾ ਜੀ ਤੁਸੀਂ ਸਮਝਾਓ ਤੁਹਾਡੀ ਗੱਲ ਸੁਣਦੇ ਨੇ ਕਲਗੀਧਰ ਜੀ ਤੁਸੀਂ ਆਪਣੇ ਲਾਲ ਨੂੰ ਸਮਝਾਓ
ਅਬ ਵੀ ਮਾਨਵ ਪੱਠੀ ਵਿਸਾਲ
ਹਾਲੇ ਵੀ ਕਿਸੇ ਸਿਆਣੇ ਬੰਦੇ ਨੂੰ ਰਾਜੇ ਭੀਮ ਚੰਦ ਕੋਲ ਭੇਜ ਦੇਣ
ਸੰਦ ਸੁਧਾਰੋ ਯੁੱਧ ਨਿਵਾਰੋ
ਉਹ ਜਾ ਕੇ ਸੰਧੀ ਕਰ ਲੈਣ ਤਾਂ ਜੋ ਜੰਗ ਯੁੱਧ ਦਾ ਮਾਹੌਲ ਨਾ ਬਣੇ ਜਿਹੜੀਆਂ ਚੀਜ਼ਾਂ ਭੀਮ ਚੰਦ ਮੰਗਦਾ ਉਹ ਉਹਨਾਂ ਨੂੰ ਭੇਜ ਦਿਓ
ਬੁੱਧ ਵਿਚਾਰੋ ਕ੍ਰੋਧ ਮਿਟਾਏ
ਬੁੱਧੀ ਦੇ ਬਲ ਦੀ ਵਿਚਾਰ ਕਰੋ ਤੇ ਕ੍ਰੋਧ ਛੱਡ ਕੇ ਜੰਗ ਨੂੰ ਟਾਲਣਾ ਚਾਹੀਦਾ ਹੈ
ਸੁਨ ਜਨਨੀ ਔਰ ਧੀਰਜ ਛੋਰਾ
ਜਦੋਂ ਮਸੰਦਾਂ ਨੇ ਗੱਲਾਂ ਕਹੀਆਂ ਮਾਤਾ ਜੀ ਦਾ ਵੀ ਹਿਰਦਾ ਇੱਕ ਵਾਰੀ ਉਹਨਾਂ ਦੀਆਂ ਗੱਲਾਂ ਦੇ ਪ੍ਰਭਾਵ ਥੱਲੇ ਆ ਗਿਆ
ਗਈ ਸੁਪੁੱਤਰ ਨਿਕਟੋ ਉਤਲਾਏ
ਉਸੇ ਵੇਲੇ ਕਾਹਲੀ ਕਾਹਲੀ ਚੱਲ ਕੇ ਮਾਤਾ ਗੁਜਰੀ ਜੀ ਕਲਗੀਧਰ ਜੀ ਦੇ ਪਾਸ ਆਏ
ਬੈਠ ਕਹਿਣ ਲਾਗੀ ਸੁਤ ਸੁਣੀਏ
ਕੋਲ ਆ ਕੇ ਬਹਿ ਕੇ ਕਹਿਣ ਲੱਗੇ ਲਾਲ ਜੀ ਸੁਣੋ
ਕਿਮ ਚਾਹੋ ਤੁਮ ਕਲੇ ਉਪਾਏ
ਤੁਸੀਂ ਕਿਉਂ ਲੜਾਈ ਚਾਹੁੰਦੇ ਹੋ ਕਿਉਂ ਕਲਹਿ ਕਰਨਾ ਚਾਹੁੰਦੇ ਹੋ
ਜਿਸ ਮੈਂ ਮੈਦ ਬਿਖਾਦ ਉੱਠੇ ਤੇ
ਲੜਾਈ ਵਿੱਚ ਤਾਂ ਬਿਖਾਦ ਹੀ ਹੁੰਦੇ ਨੇ ਉਪਦਰਾ ਵੀ ਹੁੰਦੇ ਨੇ ਨੁਕਸਾਨ ਨਹੀਂ ਹੁੰਦਾ
ਸਾਰੋ ਜਗਤ ਸ਼ਤਰੂ ਬਣ ਜਾਈ
ਜੇ ਤੁਸੀਂ ਏਦਾਂ ਜੰਗ ਛੇੜੋਗੇ ਤੇ ਸਾਰਾ ਜੱਗ ਹੀ ਤੁਹਾਡਾ ਦੁਸ਼ਮਣ ਬਣ ਜਾਏ
ਚੌਂਦਿਸ਼ ਤੇ ਸਿੱਖ ਆਏ ਕਸ਼ਟ ਲੈ
ਚਾਰਾਂ ਦਿਸ਼ਾਵਾਂ ਤੋਂ ਸਿੱਖ ਆਉਂਦੇ ਬੜੇ ਦੁਖੀ ਹੋਣਗੇ ਕਿਉਂਕਿ ਰਸਤੇ ਚ ਉਹਨਾਂ ਸਿੱਖਾਂ ਨੂੰ ਵੀ ਤੰਗ ਕਰਨਗੇ ਜਿਹੜੀ ਸੰਗਤ ਆਉਂਦੀ ਉਹਨੂੰ ਸੰਗਤ ਨੂੰ ਵੀ ਤੰਗ ਕਰਨਗੇ
ਔਰ ਮੈਂ ਜ਼ੋਰ ਪਹਾੜੀ ਪਾਈ
ਇੱਥੇ ਆਨੰਦਪੁਰ ਸਾਹਿਬ ਤੇ ਵੀ ਪਹਾੜੀਆਂ ਨੇ ਆਪਣਾ ਪੂਰਾ ਜ਼ੋਰ ਪਾਉਣਾ ਹੈ
ਮਰੇ ਮਨੁਜ ਸਮੁਦਾਇ ਜੰਗ ਮੈਂ
ਤੇ ਫਿਰ ਜਦੋਂ ਜੰਗ ਹੋਇਆ ਜੰਗ ਚ ਬੰਦੇ ਮਰਨਗੇ ਖਬਰੇ ਕਿਹੜਾ ਮਰੇ ਤੇ ਕਿਹੜਾ ਬਚੇ ਕਿੰਨਾ ਨੁਕਸਾਨ ਹੋ ਸਕਦਾ
ਕੋ ਦਲ ਗਨ ਰਾਖੀ ਅਟਕਾਏ
ਕਿੱਡਾ ਕ ਦਲ ਹੈ ਆਪਣੇ ਕੋਲ ਜਿਹੜਾ ਅਸੀਂ ਦੁਸ਼ਮਣ ਦੀ ਫੌਜ ਨੂੰ ਕਿੰਨਾ ਕ ਚਿਰ ਰੋਕ ਸਕਾਂ
ਜ਼ਰ ਖਰੀਦ ਇਹ ਨਗਰ ਵਸਾਇਓ
ਇਹ ਜਗ੍ਹਾ ਤੁਹਾਡੇ ਪਿਤਾ ਜੀ ਨੇ ਮੁੱਲ ਖਰੀਦ ਕੇ ਨਗਰ ਵਸਾਇਆ
ਤਿਆਗੇ ਕਹਾਂ ਬਸੇ ਪੁਨ ਜਾਏ
ਜੇ ਆਪਾਂ ਇਹ ਨਗਰ ਛੱਡ ਕੇ ਜਾਵਾਂਗੇ ਤੇ ਕਿੱਥੇ ਵਸਾਂਗੇ ਕਿੱਥੇ ਜਾ ਕੇ ਆਪਣਾ ਟਿਕਾਣਾ ਬਣਾਵਾਂਗੇ
ਰਾਜਨ ਟਿਗੇ ਰਾਜ ਦੇਸ਼ ਕੋ
ਸਾਡੇ ਕੋਲ ਕੋਈ ਰਾਜ ਭਾਗ ਨਹੀਂ ਹੈ ਉਹਨਾਂ ਕੋਲ ਰਾਜ ਭਾਗ ਹੈ ਉਹਨਾਂ ਕੋਲ ਆਪਣੀਆਂ ਰਿਆਸਤਾਂ ਆਪਣੇ ਦੇਸ਼ ਹਨ
ਚਾਹੇ ਜਿਤਕਲੇ ਚਮੂ ਵਧਾਏ
ਜਿੰਨੀ ਮਰਜ਼ੀ ਫੌਜ ਵਧਾ ਸਕਦੇ ਆ ਜਿੰਨੀ ਮਰਜ਼ੀ ਫੌਜ ਭਰਤੀ ਕਰ ਸਕਦੇ ਆ ਸਾਡੇ ਕੋਲ ਕੋਈ ਆਪਣਾ ਰਾਜ ਭਾਗ ਨਹੀਂ ਹੈ ਅਸੀਂ ਕਿੰਨੀ ਕੁ ਫੌਜ ਰੱਖ ਲਵਾਂਗੇ
ਨੰਦ ਚੰਦ ਕਹਿ ਅਪਰ ਮਸੰਦਨ
ਭਾਈ ਨੰਦ ਚੰਦ ਜੀ ਵੀ ਉੱਥੇ ਬੈਠੇ ਸੀ ਉਹਨਾਂ ਉਹ ਮਸੰਦ ਕਹਿ ਰਹੇ ਹਨ
ਭੀਮ ਚੰਦ ਕੋ ਭੇਜੋ ਤੀਰ
ਏਦਾਂ ਕਰੋ ਵੀ ਜਾਂ ਨੰਦ ਚੰਦ ਨੂੰ ਭੇਜੋ ਜਾਂ ਕਿਸੇ ਹੋਰ ਮਸੰਦ ਨੂੰ ਰਾਜੇ ਭੀਮ ਚੰਦ ਕੋਲ ਭੇਜੋ
ਸ਼ਾਂਤ ਕਲੇ ਕੋ ਸੋ ਕਰ ਦੇਵੇ
ਜਿਹੜਾ ਜਾ ਕੇ ਭੀਮ ਚੰਦ ਨਾਲ ਗੱਲਬਾਤ ਕਰਕੇ ਜੰਗ ਨਾ ਹੋਣ ਦੇਵੇ ਤੇ ਜੰਗ ਨੂੰ ਟਾਲ ਦੇਵੇ ਸੰਧੀ ਦੀ ਗੱਲ ਕਰੇ
ਨਾ ਹੀ ਤਾਂ ਚੜ ਆਵੇ ਬਹੁ ਵੀਰ
ਇਹ ਤੁਸੀਂ ਕੋਈ ਬੰਦਾ ਨਾ ਭੇਜਿਆ ਭੀਮ ਚੰਦ ਦੇ ਕੋਲ ਤੇ ਫਿਰ ਉਹਦੀਆਂ ਫੌਜਾਂ ਚੜ ਕੇ ਆਉਣਗੀਆਂ
ਸਕਲ ਜਗਤ ਜੁਤ ਨ੍ਰਿਪ ਤੁਮ ਪੂਜੇ
ਹੁਣ ਤੁਹਾਡੀ ਪੂਜਾ ਕਰਦੀ ਹੈ ਸਾਰੀ ਦੁਨੀਆਂ ਵੱਡੇ ਵੱਡੇ ਰਾਜੇ ਤੁਹਾਨੂੰ ਪੂਜਦੇ ਹਨ
ਚਾਹੇ ਕਾਮਨਾ ਪਹੁੰਚੇ ਤੀਰ
ਜੋ ਕਿਸੇ ਦੀ ਕਾਮਨਾ ਹੁੰਦੀ ਆ ਉਹ ਤੁਹਾਡੇ ਚਰਨਾਂ ਚ ਆ ਕੇ ਕਾਮਨਾ ਦੀ ਅਰਦਾਸ ਕਰਦੇ ਨੇ
ਸੁਖਦਾਈ ਤੁਮ ਸਭ ਕੇ ਬਣੀਏ
ਤੁਸੀਂ ਸਾਰਿਆਂ ਦੇ ਸੁਖਦਾਈ ਬਣੋ ਜੇ ਰਾਜੇ ਤੁਹਾਡੇ ਕੋਲੋਂ ਕੁਝ ਮੰਗਦੇ ਆ ਤਾਂ ਇਹਨਾਂ ਨੂੰ ਵੀ ਦੇ ਦਿਓ
ਬੈਠੋ ਗਾਦੀ ਪਰ ਹੋਏ ਧੀਰ
ਤੁਸੀਂ ਧੀਰਜ ਸਹਿਤ ਗੁਰਤਾ ਗੱਦੀ ਦੇ ਤਖ਼ਤ ਤੇ ਬੈਠ ਕੇ ਦਰਸ਼ਨ ਦਿਓ ਸ਼ਾਂਤੀ ਨਾਲ
ਸੁਣ ਜਨਨੀ ਤੇ ਸ਼੍ਰੀ ਕਲਗੀਧਰ
ਜਦੋਂ ਮਾਤਾ ਜੀ ਨੇ ਗੱਲਾਂ ਕਹੀਆਂ ਕਲਗੀਧਰ ਜੀ ਨੇ ਸੁਣੀਆਂ
ਕਯੋ ਨਾਮ ਉਤਪਾਤ ਉਠਾਈ
ਮਾਤਾ ਜੀ ਅਸੀਂ ਉਤਪਾਤ ਨਹੀਂ ਕਰ ਰਹੇ ਅਸੀਂ ਝਗੜਾ ਨਹੀਂ ਉਠਾ ਰਹੇ
ਕਰ ਹੰਕਾਰ ਮੂਡ ਨਰ ਭੇਜੇ
ਉਹੀ ਹੰਕਾਰ ਕਰਕੇ ਮੂਰਖ ਬੰਦੇ ਭੇਜਦੇ ਸਾਡੇ ਕੋਲੇ
ਕਪਟ ਅਨਿਕ ਕੀ ਬਾਤ ਬਣਾਈ
ਸਾਡੇ ਕੋਲ ਆ ਕੇ ਕਪਟ ਤੇ ਛਲ ਫਰੇਬ ਦੀਆਂ ਗੱਲਾਂ ਬਣਾ ਬਣਾ ਕਹਿੰਦੇ ਹਨ
ਬੱਕਰੀ ਮੁਖਾ ਹੋਏ ਕਰ ਜਾਚਤ
ਬੱਕਰੀ ਵਾਲਾ ਮੂੰਹ ਬਣਾ ਕੇ ਆ ਕੇ ਮੰਗਦੇ ਹਨ
ਲੇ ਪੁਨ ਸਿੰਘ ਮੁਖਾ ਹੋਏ ਜਾਏ
ਉਹ ਚੀਜ਼ਾਂ ਬੱਕਰੀ ਮੂੰਹ ਬਣਾ ਕੇ ਆ ਕੇ ਮੰਗਦੇ ਆ ਜਦੋਂ ਵਾਪਸ ਦੇਣੀਆਂ ਪਈਆਂ ਤੇ ਇਹਨਾਂ ਨੇ ਸ਼ੇਰ ਵਾਲੇ ਮੂੰਹ ਬਣਾ ਲੈਣੇ ਆ ਫਿਰ ਹੁਣ ਬੱਕਰੀ ਮੂੰਹ ਬਣਾ ਕੇ ਮੰਗਦੇ ਆ ਦੇਣ ਵਾਰੀ ਫਿਰ ਇਹਨਾਂ ਨੇ ਸ਼ੇਰ ਭੁੱਖੇ ਹੋ ਜਾਣਾ ਹਾਂਜੀ
ਕਿਉਂ ਤਿਸ ਕੇ ਛਲ ਮੈਂ ਅਮਿਆਵੀ
ਜੇ ਸਾਨੂੰ ਪਤਾ ਵੀ ਇਹ ਛਲ ਕਰ ਰਹੇ ਨੇ ਤੇ ਫਿਰ ਅਸੀਂ ਇਹਨਾਂ ਦੇ ਛਲ ਚ ਕਿਵੇਂ ਆ ਜਾਈਏ ਮਾਤਾ ਜੀ ਅਸੀਂ ਕਿਵੇਂ ਇਹਨਾਂ ਦਾ ਕਪਟ ਮੰਨ ਲਈਏ
ਪ੍ਰਥਮ ਸਮਝ ਕਰ ਦਿਓ ਬੁਝਾਏ
ਪਹਿਲਾਂ ਹੀ ਸਮਝ ਕੇ ਅਸੀਂ ਇਹਨਾਂ ਨੂੰ ਇਹ ਗੱਲ ਬੁਝਾ ਦਿੱਤੀ ਹੈ ਜਣਾ ਦਿੱਤੀ ਹੈ
ਪਰਜਾ ਹੋਏ ਕਰ ਬਸੇ ਨਾ ਤਿਸ ਕੇ
ਅਸੀਂ ਇਹਨਾਂ ਦੀ ਪਰਜਾ ਨਹੀਂ ਹਾਂ ਅਸੀਂ ਇਹਨਾਂ ਦੀ ਰਈਅਤ ਨਹੀਂ ਹਾਂ ਕਿ ਇਹਨਾਂ ਦੀ ਰਈਅਤ ਬਣ ਕੇ ਇਹਨਾਂ ਦੀ ਪਰਜਾ ਬਣ ਕੇ ਇਹਨਾਂ ਦੇ ਕੋਲ ਵਸੀਏ
ਕਰ ਫਰੇਬ ਵਸਤੂ ਮੰਗਵਾਏ
ਉਹਨੇ ਸਾਡੇ ਨਾਲ ਫਰੇਬ ਕਰਕੇ ਵਸਤੂਆਂ ਮੰਗਾਉਂਦੇ ਹਨ
ਦੇ ਕਰ ਪਾਛੇ ਵਿਗੜਨ ਉਤੇ
ਇਹ ਵਸਤੂਆਂ ਇਹਨਾਂ ਨੂੰ ਦੇ ਵੀ ਦਿੱਤੀਆਂ ਮਾਤਾ ਜੀ ਫਿਰ ਵੀ ਇਹਨਾਂ ਨੇ ਵਿਗੜਨਾ ਨਾ ਦੇ ਕੇ ਵੀ ਵਿਗੜਨਾ ਤੇ ਦੇ ਕੇ ਵੀ ਵਿਗੜਨਾ ਜੇ ਵਸਤੂਆਂ ਦੇ ਕੇ ਵੀ ਵਿਗੜਨਾ ਤੇ ਫਿਰ ਚੰਗਾ ਨਾ ਹੀ ਦੇਈਏ ਫਿਰ ਤਾਂ ਵਸਤੂਆਂ ਵੀ ਗਈਆਂ ਵਿਗਾੜ ਵੀ ਪਾ ਲਿਆ ਹਾਂਜੀ
ਜਾਂ ਤੇ ਪੂਰਬ ਕਿਉਂ ਨਾ ਹਟਾਈ
ਇਸ ਕਰਕੇ ਪਹਿਲਾਂ ਹੀ ਕਿਉਂ ਨਾ ਇਹਨਾਂ ਨੂੰ ਹਟਾ ਦਈਏ ਇਹਨਾਂ ਦਾ ਮੂੰਹ ਮੋੜ ਦਈਏ
ਰਣ ਤੇ ਡਰ ਕਰ ਕਬ ਲੋ ਹਮਰੇ
ਮਾਤਾ ਜੀ ਜੰਗ ਤੋਂ ਡਰ ਕੇ ਕਦੋਂ ਤੱਕ ਅਸੀਂ ਰਹਾਂਗੇ ਤੁਸੀਂ ਕਦੋਂ ਤੱਕ ਸਾਨੂੰ ਵਰਜਦੇ ਰਹੋਗੇ
ਜਿਸ ਹਿਤ ਸ਼੍ਰੀ ਅਸਕੇਤ ਪਠਾਏ
ਇਸ ਜੰਗ ਨੂੰ ਲੜਨ ਲਈ ਸਾਨੂੰ ਅਕਾਲ ਪੁਰਖ ਨੇ ਇਸ ਮਾਤ ਲੋਕ ਦੀ ਧਰਤੀ ਤੇ ਭੇਜਿਆ ਉਸ ਜੰਗ ਤੋਂ ਅਸੀਂ ਕਦੋਂ ਤੱਕ ਟਾਲਾ ਵੱਟਾਂਗੇ
ਕਰਨੇ ਹੈ ਕਮਸਾਨ ਕਨੇਰੇ
ਅਸੀਂ ਕਨੇਰੇ ਕਮਾਸਾਨ ਜੰਗ ਕਰਨੇ ਹਨ
ਜਦ ਮੈਂ ਕੇਤਕ ਦੁਸ਼ਟ ਖਪਾਈ
ਕਿਤਨੇ ਹੀ ਦੁਸ਼ਟ ਮਾਰ ਕੇ ਰਣ ਭੂਮੀ ਚ ਖਪਾ ਦੇਣੇ ਹਨ
ਰਚੇ ਅਨੀਤ ਮਹੀ ਪਤ ਜੇਤਕ
ਰਾਜੇ ਅਨੀਤੀ ਕਰ ਰਹੇ ਨੇ ਬੇਨੀਤੀਆਂ ਕਰ ਰਹੇ ਹਨ
ਸਭ ਕੋ ਦੇਹੋ ਮੂਲ ਉਖੇਰ
ਇਹਨਾਂ ਦੀਆਂ ਜੜਾਂ ਪੁੱਟ ਦੇਣੀਆਂ ਬੇਨੀਤੀ ਕਰਨ ਵਾਲੇ ਰਾਜਿਆਂ ਦੀਆਂ ਅਸੀਂ
ਨਿਜ ਸਿੱਖਨ ਕੋ ਅਵਨੀ ਬਖਸ਼ੇ
ਔਰ ਇਹ ਧਰਤੀ ਦਾ ਰਾਜ ਅਸੀਂ ਆਪਣਿਆਂ ਸਿੱਖਾਂ ਨੂੰ ਆਪਣਿਆਂ ਸੇਵਕਾਂ ਨੂੰ ਬਖਸ਼ ਕੇ ਨਿਵਾਜਾਂਗੇ
ਹੋਏ ਪ੍ਰਤਾਪ ਗੁਰਨ ਕੋ ਫੇਰ
ਫੇਰ ਗੁਰੂ ਘਰ ਦਾ ਵੱਡਾ ਭਾਰੀ ਪ੍ਰਤਾਪ ਸੰਸਾਰ ਚ ਉਜਾਗਰ ਹੋਵੇਗਾ
ਸੈਨ ਮਹਾਨ ਆਨ ਰਨ ਠਾਨੇ
ਵੱਡੀ ਸੈਨਾ ਲਿਆ ਕੇ ਜੰਗ ਕਰਨਗੇ
ਲੜ ਕਰ ਕਰੀ ਲਥੇਰ ਪਥੇ
ਅਸੀਂ ਵੀ ਅੱਗੋਂ ਲੜ ਕੇ ਲਥੇਰ ਪਥੇਰ ਕਰ ਦਿਆਂਗੇ ਆ ਜਾਣ ਜਿੰਨੇ ਚੜ ਕੇ ਆਉਂਦੇ ਆ ਮਾਤਾ ਢੇਰਾਂ ਦੇ ਢੇਰ ਲਾ ਕੇ ਰਣ ਭੂਮੀ ਚ ਇਹਨਾਂ ਦੇ ਸੱਥਰ ਵਿਛਾਵਾਂਗੇ
ਹੁਕਮ ਅਕਾਲ ਪੁਰਖ ਕੋ ਜਿਮ ਹੈ
ਸਾਨੂੰ ਅਕਾਲ ਪੁਰਖ ਦਾ ਹੁਕਮ ਹੀ ਇਹ ਹੈ ਅਸੀਂ ਆਏ ਧਰਮ ਯੁੱਧ ਲੜਨ ਵਾਸਤੇ ਹਾਂ
ਵਰਤੇਂਗੇ ਤਿਮ ਬਣੇ ਨਾ ਦੇਰ
ਉਦਾਂ ਹੀ ਵਰਤਾਂਗੇ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ ਦੇਰੀ ਨਹੀਂ ਲਾਵਾਂਗੇ
ਦਰਤ ਬਿਲੰਦ ਮਸੰਦ ਪੀਰੂ ਬੱਡ
ਆ ਮਸੰਦ ਕਾਇਰਾਂ ਵਾਲੀਆਂ ਗੱਲਾਂ ਕਰਦੇ ਡਰਦੇ ਹਨ
ਤਿੰਨ ਕੋ ਮਤ ਅਬ ਧਰੇ ਨਾ ਕੋਈ
ਹੁਣ ਅਸੀਂ ਇਹਨਾਂ ਮਸੰਦਾਂ ਦੀ ਸਲਾਹ ਨਹੀਂ ਲੈਣੀ ਇਹਨਾਂ ਕਾਇਰਾਂ ਤੇ ਗੀਤੀਆਂ ਦੀ ਮਤ ਨਹੀਂ ਲੈਣੀ
ਪ੍ਰਥਮ ਨਾ ਛੇਰੀ ਚੈਤ ਨਾ ਫੇਰੀ
ਪਹਿਲਾਂ ਅਸੀਂ ਛੇੜਾ ਛੇੜਾਂਗੇ ਨਹੀਂ ਜੇ ਅੱਗੋਂ ਕਿਸੇ ਨੇ ਪਹਿਲਾਂ ਛੇੜਾ ਛੇੜ ਦਿੱਤਾ ਤੇ ਫਿਰ ਅਸੀਂ ਪਿੱਛੇ ਹਟਾਂਗੇ ਨਹੀਂ
ਪ੍ਰੇਰੇ ਸੁਪੱਟ ਜੰਗ ਮੈਂ ਜੋਏ
ਜੰਗ ਦੇ ਮੈਦਾਨ ਚ ਆਪਣੇ ਸੂਰਮਿਆਂ ਨੂੰ ਪ੍ਰੇਰ ਕੇ ਲੈ ਕੇ ਜਾਵਾਂਗੇ
ਕਿਉਂ ਤਰ ਤਰਾਸ ਤਜੀ ਉਰ ਧੀਰਜ
ਕਿਉਂ ਮਨ ਚ ਡਰ ਧਾਰ ਕੇ ਮਾਤਾ ਜੀ ਧੀਰਜ ਛੱਡਦੇ ਹੋ
ਦੇਖਣ ਕਰੋ ਬਿਰਤੰਤ ਜੋ ਹੋਏ
ਮਾਤਾ ਜੀ ਵੇਖੋ ਇਹ ਕਰਤਾਰ ਦਾ ਹੁਕਮ ਹੀ ਇਹ ਹੈ ਤੇ ਵਰਤੇਗਾ ਵੀ ਉਹੀ
ਖੜਗ ਕੇਤ ਸਭ ਆਛੀ ਕਰੇ
ਖੜਗ ਕੇਤ ਜੀ ਭਲਾ ਹੀ ਕਰਨਗੇ ਸਦਾ
चिंता देओ रिदे ते खोए।
तुसी माता जी अपने चित दी चिंता छड़ के निश्चिंत हो जाओ।
सुनत मात कर मौन उठी पुन।
सुन के माता जी चुप करके उठ खलोते।
पीछे सतगुर शस्त्र मंगाए।
पिछो कलगीधर जी ने अपने शस्त्र मंगवाए सारे कमर कसे दे।
शुभ स्थान ऊचे तरवावी।
शुभ थां ते उच्चे थां ते चंदोए थले रखे।
मैं कत्याची धूप तुखाई।
दुखाई फुलां दी वर्खा उना शस्त्रां ते कीती।
अधिक सुगंधन चंदन चर्चे।
चंदन दा चर्चन कीता।
अनेक रंग के पुष्प चढ़ाए।
कई रंगा दे फुलां दी शस्त्रां ते वर्खा करके शस्त्रां नू पूजिया।
गुंदत माल बिसाली अर्पे।
गुंदियां होईयां मलावां जड़ियां ने ओ फुलां दियां भेट कीतियां।
पूजे बोबिद ते हर खाई।
पूज दे शस्त्रां नू शस्त्रां दी पूजा करके नमस्कार कर दे।
दोहरा कर त्यारी संग्राम की देश पटने उत्साह।
जंग दी पूरी तैयारी कर रहे है। सूरमियां नू महाराज जी ने लड़न दा उत्साह बख्शिश कीता है।
कथा आनंदपुर के बिखे इम होई बल माई।
आनंदपुर साहब दी धरती ते ता आ कथा वरती है कि सारी फौज तैयार पर तैयार हो गई। उड़ीक दे आ भी दुश्मन आवे ते जंग लड़िए। उधर दुश्मना दे घर जो बीत रही है केसरी चंद ते पम्मा पुरोहित भीम चंद कोल जाके जिवें रोए के आए पहाड़ी राजे रल के मीटिंग कर रहे। वो कथा आप जी अगलिया प्रसंगा च सरवण करोगे। साहब जी का पावन इतिहास कथन करदिया होइया भुलां चुकां दे खेमां।